ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਲਾਟ ਮੁਕਤ ਪਦਾਰਥ ਪਾਈਏ ਠਾਕ ਨਾ ਅਵਗੜ ਘਾਟ।
ਪਿਛਲੇ ਸ਼ਲੋਕ ਚ ਸਮਾਪਤੀ ਇੱਥੇ ਹੋਈ ਆ,
ਪੜ ਦੋ।
ਹਾਂ,
ਕਬੀਰ ਦਾਤਾ ਤਰਵਰ ਦਿਆ ਫਲ ਉਪਕਾਰੀ ਜੀਵੰਤ ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ।
ਦਾਤਾ ਜਿੱਥੋਂ ਦਾਤ ਮਿਲਣੀ ਆ ਉਹ ਤਰਵਰ, ਜਿਹੜਾ ਦੱਦਾ ਦਾਤਾ ਹੈਗਾ ਨਾ ਉਹ ਕੋਈ ਆਦਮੀ ਨਹੀਂ ਹੈਗਾ, ਪਰਮੇਸ਼ਰ ਕੋਈ ਆਦਮੀ ਨਹੀਂ ਹੈ, ਉਹ ਤਰਵਰ ਹੈ, ਬਿਰਛ ਹੈ, ਸ਼ਬਦ ਗੁਰੂ ਹੈ, ਬਿਰਛ ਦਾ ਮਤਲਬ ਹੈ ਕੋਈ ਬੰਦਾ ਨਹੀਂ ਹੈ। ਤਰਵਰ ਰੂਪੀ ਰਾਮ ਹੈ, ਰਾਮ ਤਰਵਰ ਨਹੀਂ ਹੈ, ਤਰਵਰ ਰੂਪੀ ਹੈ। ਰੂਪੀ ਦਾ ਮਤਲਬ ਤਰਵਰ ਦੀ ਛਾਂ ਹੈ, ਉਹ ਰਾਮ ਉਹ ਜਿਹੜਾ ਸਾਧ ਹੈ, ਸਾਇਆ ਰੂਪੀ ਸਾਧ ਹੈ, ਉਹੀ ਤਾਂ ਰਾਮ ਹੈ। ਜਿਹੜਾ ਰਾਜਾ ਰਾਮ ਹੈ ਨਾ ਉਹ ਤਰਵਰ ਹੈ, ਰਾਜੇ ਦਾ ਹੁਕਮ ਹੁੰਦਾ ਹੈ। ਪੂਰਨ ਬ੍ਰਹਮ ਜਿਹੜਾ ਹੈ, ਪੂਰਨ ਬ੍ਰਹਮ ਉਹ ਤਰਵਰ ਦਾ ਤਰਵਰ ਬਣਦਾ, ਰੂਪ ਨਹੀਂ ਧਾਰਨ ਕਰਦਾ, ਇੱਕ ਹੋ ਕੇ ਉੱਗਦਾ, ਜਿਹੜਾ ਜਦ ਇੱਕ ਹੋ ਕੇ ਉੱਗਦਾ ਉਹ ਤਰਵਰ। ਸਾਬਤ ਜਿਹੜਾ ਹੈਗਾ ਉਹ ਉਹ ਬੀਜ ਹੈ, ਉਹ ਤਰਵਰ ਦਾ ਰੂਪ ਧਾਰਨ ਕਰਦਾ। ਜਿਹੜਾ ਤਰਵਰ ਹੈ ਉਹ ਹੈਗਾ ਦਾਤਾ। ਤਰਵਰ ਇੱਕ ਹੈ, ਜਿਹੜੇ ਬੀਜ ਨੇ ਉਹ ਅਨੇਕ ਨੇ, ਸੱਚਖੰਡ ਦੇ ਜਿੰਨੇ ਬੀਜ ਨੇ ਉਹਨਾਂ ਦਾ ਇੱਕੋ ਹੀ ਤਰਵਰ ਬਣਦਾ। ਸਾਰਿਆਂ ਦੀ ਇੱਛਾ ਸ਼ਕਤੀ ਇੱਕ ਜਗ੍ਹਾ ਜਦ ਹੁੰਦੀ ਹੈ ਉਹ ਤਰਵਰ ਦਾ ਰੂਪ ਹੈ। ਹੁਕਮ ਹੈ ਜਿਹੜਾ ਉਹ ਤਰਵਰ ਦਾ ਰੂਪ ਹੈ, ਬੰਦਾ ਨਹੀਂ ਹੈ ਕੋਈ ਤਰਵਰ। ਰਾਮ ਤਰਵਰ ਰੂਪੀ ਹੈ, ਉਹ ਤਰਵਰ ਦਾ ਮੈਸੇਜ ਦਿੰਦਾ, ਉਹ ਅੱਧਾ ਪਚੱਦਾ ਛਾਂ ਪੂਰਾ ਦਰਸ਼ਨ ਨਹੀਂ ਕਰਾਉਂਦੀ ਹੁੰਦੀ ਕਿਸੇ ਚੀਜ਼ ਦਾ, ਛਾਂ ਪੂਰਾ ਨਹੀਂ ਦਰਸ਼ਨ ਕਰਾਉਂਦੀ ਹੁੰਦੀ, ਛਾਂ ਜੋ ਤਾਂ ਪੁੱਛਣ ਵਾਲੀ ਗੱਲ ਹੁੰਦੀ ਹੈ। ਇੱਥੋਂ ਸਾਨੂੰ ਚੰਦਰਮਾ ਦਿੰਦਾ, ਪਰ ਜਾ ਕੇ ਚੰਦਰਮਾ ਜਾਂ ਦੇਖਾਂਗੇ ਗੱਲ ਹੋਰ ਹੈ। ਇੱਥੋਂ ਜਿਹੋ ਜਿਹਾ ਚੰਦਰਮਾ ਦਿੰਦਾ ਇਹੋ ਜਿਹਾ ਨਹੀਂ ਹੈਗਾ, ਉਹ ਉੱਥੇ ਜਾ ਜਿਹੜੇ ਜਾ ਕੇ ਉੱਥੇ ਉਤਰਨਗੇ ਉਹ ਨਹੀਂ, ਉੱਥੇ ਨਹੀਂ ਚਮਕਦਾ, ਇੱਥੋਂ ਹੀ ਚਮਕਦਾ ਦਿੰਦਾ,
ਪ੍ਰਕਾਸ਼ ਹੀ ਦਿੰਦਾ,
ਇੱਥੋਂ ਦਿੰਦਾ ਚਮਕਦਾ, ਉੱਥੇ ਨਹੀਂ ਚਮਕਦਾ ਹੈਗਾ। ਬਾਹਰ ਜਾ ਕੇ ਤਾਂ ਧਰਤੀ ਵੀ ਚਮਕਦੀ ਹੈ ਆਪਣੀ, ਜਿਹੜੇ ਉੱਪਰ ਦੇਖਦੇ ਨੇ ਧਰਤੀ ਵੀ ਉਵੇਂ ਚਮਕਦੀ ਹੈ ਜਿਵੇਂ ਚੰਦਰਮਾ ਚਮਕਦਾ। ਪਾਣੀ 'ਤੇ ਲਾਈਟ ਪੈਂਦੀ ਹੈ, ਪਾਣੀ ਰਿਫਲੈਕਟ ਕਰਦਾ, ਇਸ ਕਰਕੇ ਤਰਵਰ ਜਿਹੜਾ ਹੈਗਾ ਦਾਤਾ, ਗਿਆਨ ਦਾ ਫਲ ਪ੍ਰਾਪਤ ਹੁੰਦਾ ਉੱਥੋਂ ਸੰਸਾਰ ਨੂੰ। ਤਰਵਰ ਗੁਰੂ ਹੈ, ਇਹੀ ਤਰਵਰ ਗੁਰੂ ਹੈ ਨਾ, ਗਿਆਨ ਦੇਣਾ ਸਾਰੇ ਸੰਸਾਰ ਦੇ ਜੀਵਾਂ ਨੂੰ। ਉਹ ਜਿਹੜਾ ਤਿੰਨੀ ਚੇਲੇ ਪ੍ਰਵਾਨ ਹੈ, ਸਾਰੇ ਹੀ ਚੇਲੇ ਨੇ ਅਤੇ ਸਾਰਿਆਂ ਨੂੰ ਪੌੜੀਆਂ ਚੜ੍ਹਾਈਆਂ ਨੇ ਤਰਵਰ ਦੀ। ਸਾਰੇ ਜੀਵ ਜਿਹਨੇ ਸੰਸਾਰ 'ਚ ਪਾਏ ਨੇ ਇਹ ਸਾਰਿਆਂ ਨੂੰ ਗਿਆਨ ਦੇਣ ਵਾਸਤੇ ਪਾਏ ਨੇ, ਇਹਨਾਂ 'ਚ ਗਿਆਨ ਦੀ ਘਾਟ ਹੈ, ਅਗਿਆਨਤਾ, ਅਗਿਆਨਤਾ ਦੂਰ ਕਰਨੀ ਹੈ। ਆਦਮੀ ਨਹੀਂ ਗਿਆਨ ਦੇ ਸਕਦਾ, ਆਦਮੀ ਜੇ ਗਿਆਨ ਦਿੰਦਾ ਵੀ ਇਹ ਪੂਰਾ ਤਾਂ ਉਹਦੇ ਨਾਲ ਤਰਵਰ ਤੋਂ ਲੈ ਕੇ ਹੀ ਦਿੰਦਾ, ਹੁਕਮ ਨਾਲ ਜੁੜ ਕੇ ਹੀ ਬੋਲਦਾ, ਫਿਰ ਇਹ ਸਹੀ ਗਿਆਨ ਦੇ ਸਕਦਾ, ਵਰਨਾ ਗਿਆਨ ਨਹੀਂ ਦੇ ਸਕਦਾ। ਤਰਵਰ ਦਾਤਾ
ਦਿਆ ਫਲ,
ਦਿਆ ਫਲ ਜੋ ਦੇ ਰਿਹਾ ਉਹ ਫਲ ਹੈ ਉਹਦਾ, ਗਿਆਨ ਫਲ। ਇੱਥੇ ਆ ਕੇ ਬਸ ਹੋਈ ਸੀ ਗੱਲ ਪਿਛਲੇ ਸ਼ਲੋਕ 'ਚ। ਹੁਣ ਜਿਹੜੇ ਜਿਹੜੇ ਜਿਹਨੇ ਫਲ ਲੈ ਲਿਆ ਉਹ ਕੀ ਹੈ?
ਉਪਕਾਰੀ ਜੀਵੰਤ,
ਉਪਕਾਰੀ ਜੀਵੰਤ, ਜੀਆਂ ਦੇ ਉਪਕਾਰ ਕਰਨ ਵਾਲਾ ਤਰਵਰ। ਫਲ ਉਹਦਾ ਜੀਆਂ ਦਾ ਉਪਕਾਰ ਕਰਦਾ, ਜਿਹਨੇ ਬੀਜੀ ਨੇ, ਜਿਹੜੇ ਜੀ ਨੇ ਫਲ ਖਾ ਲਿਆ ਉਹਦਾ ਚਲਿਆ ਗਿਆ ਪਰਲੋਕ, ਆਪਣੇ ਦੇਸ਼ 'ਚ। ਪੰਛੀ ਚਲੇ ਦਿਸਾਵਰੀ, ਜਿਹੜੇ ਪੰਛੀ ਇਸ ਤਰਵਰ 'ਤੇ ਰਹਿੰਦੇ ਨੇ, ਇਸੇ ਤਰਵਰ 'ਤੇ ਫਲ ਖਾਂਦੇ ਨੇ, ਜਿਹੜੇ ਸ਼ਬਦ ਗੁਰੂ ਨਾਲ ਜੁੜੇ ਰਹਿੰਦੇ ਨੇ, ਸਰੀਰ ਛੱਡਣ ਸਾਰ ਉਹ ਆਪਣੇ ਪਰਲੋਕ ਚਲੇ ਜਾਂਦੇ ਨੇ।
ਦਿਸਾਵਰੀ,
ਦਿਸਾਵਰੀ ਦਿਸਾਵਰੀ ਹੁੰਦਾ ਹੈ, ਦਿਸਾਵਰ ਕਹਿੰਦੇ ਨੇ ਦੂਏ ਦੇਸ਼ ਨੂੰ, ਦੇਸ ਅਵਰੀ ਹੋਰ ਦੇਸ਼ ਚ ਚਲੇ ਜਾਂਦੇ ਨੇ, ਦੇਸ ਅਵਰੀ ਹੋਰ ਦੇਸ਼ ਵਿੱਚ ਚਲੇ ਜਾਂਦੇ ਨੇ, ਇਹ ਦੇਸ਼ ਚ ਨਹੀਂ ਰਹਿੰਦੇ, ਇਸ ਲੋਕ ਚ ਨਹੀਂ ਜਾਂਦੇ, ਰਹਿੰਦੇ ਪਰ ਲੋਕ ਚਲੇ ਜਾਂਦੇ। ਅਵਰੀ ਬਿਰਖਾ ਸੁਫਲ, ਉਹ ਬਿਰਖ ਨੂੰ ਇਹੀ ਅਸੀਂ ਦਿੰਦੇ ਵੀ ਤੇਰੇ ਤੈਨੂੰ ਫਲ ਇਹੋ ਜਿਹੇ ਸ੍ਰੇਸ਼ਟ ਫਲ ਲੱਗਦੇ ਰਹਿਣ ਤੇ ਜੀਵ ਖਾਂਦੇ ਰਹਿਣ ਤੇ ਆਪਣੇ ਘਰ ਨੂੰ ਜਾਂਦੇ ਰਹਿਣ। ਇੱਥੇ ਆ ਕੇ ਐਂਡ ਹੋ ਗਿਆ। ਹੁਣ ਇੱਥੋਂ ਬਾਅਦ ਅਗਲੀ ਗੱਲ ਕੀ ਚੱਲਣੀ ਹੈ? ਉਹ ਤਾਂ ਚਲੇ ਗਏ ਮਕਾ ਕੇ ਥੱਲੇ ਵਾਲਿਆਂ ਨੂੰ ਹੁਣ ਉਪਦੇਸ਼ ਹੈ, ਜਿਹੜੇ ਇੱਥੇ ਰਹਿ ਗਏ ਉਹਨਾਂ ਵਾਸਤੇ ਅਗਲੀ ਲਾਈਨ ਆਈ।
ਹਾਂਜੀ, ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਿਲਾਟ ਮੁਕਤ ਪਦਾਰਥ ਪਾਈ ਹੈ ਠਾਕ ਨਾ ਅਵਗਟ ਘਾਟ।
ਇਹ ਬਿਰਸ਼ ਦੀ ਪ੍ਰਾਪਤੀ ਜੇ ਹੋਣੀ ਹੈ, ਜੇ ਤੁਸੀਂ ਇਹ ਬਿਰਸ਼ ਟੋਲਣਾ ਲੱਭਣਾ ਔਰ ਇਹਦੇ ਖਾਣੇ ਨੇ ਫਲ, ਤਾਂ ਸਾਧੂ ਸੰਗ ਪ੍ਰਾਪਤੀ ਹੋਊਗੀ ਬਿਰਸ਼ ਦੀ। ਕੋਈ ਸਾਧੂ ਲੱਭ ਲਓ, ਇਹ ਬਿਰਸ਼ ਦੀ ਪ੍ਰਾਪਤੀ ਤਾਂ ਹੋਣੀ ਹੈ। ਜੰਗਲ 'ਚ ਬਿਰਸ਼ ਹੋਰ ਵੀ ਬਹੁਤ ਨੇ, ਸਾਰਾ ਜੰਗਲ ਬਿਰਸ਼ਾਂ ਦਾ ਹੀ ਹੈ, ਇੱਕ ਇੱਕ ਤਾਰਾ ਮੂਹਰੇ ਦੋ ਦੋ ਬਿਰਸ਼ ਨੇ, ਸਾਰੀਆਂ ਮੱਤਾਂ ਬਹੁਤ ਨੇ, ਜਪ ਬਹੁਤ ਨੇ, ਤਪ ਬਹੁਤ ਨੇ, ਸੰਤ ਬਹੁਤ ਨੇ,
ਸਾਧੂ ਬਹੁਤ ਨੇ,
ਸਾਧੂ ਬਹੁਤ ਨੇ, ਪ੍ਰਚਾਰਕ ਬਹੁਤ ਨੇ, ਸੁਣਨ ਵਾਲੇ ਬਹੁਤ ਨੇ, ਪਰ ਸਾਧੂ ਉਹ ਲੱਭੇ ਉਹ ਜਿਹੜਾ ਸਾਧੂ ਵਾਕਈ ਹੋਵੇ। ਹਾਂਜੀ,
ਸਾਧੂ ਸੰਗ ਪ੍ਰਾਪਤੀ ਲਿਖਿਆ ਹੋਇਆ ਲਿਲਾਟ,
ਪ੍ਰਾਪਤੀ ਵੀ ਤਾਂ ਹੋਊ ਜੇ ਤੁਹਾਡਾ ਮੰਨਿਆ ਹੋਇਆ ਵੀ ਬਿਰਸ਼ ਦਾ ਫਲ ਖਾਣਾ, ਜੇ ਸਾਧੂ ਸੰਗ ਜਾ ਕੇ ਬਿਰਸ਼ ਦਾ ਫਲ ਖਾਣਾ ਨਹੀਂ ਮੰਨਿਆ ਹੋਇਆ, ਪ੍ਰਾਪਤੀ ਉਹਨੂੰ ਵੀ ਨਹੀਂ ਹੋਣੀ। ਗੁਰੂ ਘਰ ਸੀਗੇ, ਗਏ ਹੋਏ ਸਾਰਿਆਂ ਨੂੰ ਗਿਆਨ ਨਹੀਂ ਹੋ ਗਿਆ, ਰਹੇ ਹੀ ਨਾ ਸੰਗਤ ਵਿੱਚ, ਸਾਰੇ ਰਹੇ ਨੇ। ਜਿਹਦੇ ਹਿਰਦੇ ਵਿੱਚ ਲਲਾਟ ਕਹਿੰਦੇ ਨੇ ਹਿਰਦੇ ਨੂੰ, ਜਿਹਦੇ ਵਿੱਚ ਲਿਖਿਆ ਹੋਇਆ ਸੀ ਨਾ ਵੀ ਮੈਂ ਆਹੀ ਚੀਜ਼ ਲੈਣ ਆਇਆ, ਜਿਹੜਾ ਨਾਮ ਦਾ ਇਕਾਸ ਸੀ, ਨਾਮ ਉਸ ਨੂੰ ਮਿਲਿਆ, ਉਹਦੀ ਧਿਆਨ ਨਾਮ ਸੀ।
ਮੁਕਤ ਪਦਾਰਥ ਪਾਈ ਹੈ ਠਾਕ ਨਾ ਅਵਗਟ ਘਾਟ,
ਜੇ ਲਲਾਟ ਲਿਖਿਆ ਹੋਵੇ ਤਾਂ ਮੁਕਤ ਪਦਾਰਥ ਪਾਉਂਦਾ, ਜੇ ਮੁਕਤੀ ਹੋਈ ਮੰਨੀ ਹੋਵੇ ਮੁਕਤੀ ਉਹ ਲੈਣੀ, ਹੋਰ ਕੁਛ ਨਹੀਂ ਲੈਣਾ। ਠਾਕ ਨਾ ਅਵਗਟ ਘਾਟ, ਰਸਤਾ ਬੜਾ ਵਿਖੜਾ ਹੈ ਪਰ ਉਹਨੂੰ ਰੁਕਾਵਟ ਨਹੀਂ ਕੋਈ ਆਉਂਦੀ। ਜਿਹਦਾ ਲਿਖਿਆ ਹੋਵੇ ਮੰਨਿਆ ਹੋਇਆ ਹੋਵੇ ਬਈ ਮੁਕਤੀ ਉਹ ਲੈਣੀ, ਹੋਰ ਕੁਛ ਲੈਣਾ ਨਹੀਂ, ਉਹਨੂੰ ਤਾਂ ਨਹੀਂ ਆਉਂਦੀ ਰੁਕਾਵਟ। ਜਿਹਨੇ ਕੋਈ ਡੇਰਾ ਡੂਰਾ ਬਣਾਉਣਾ, ਜਿਹਨੇ ਕੋਈ ਹੋਰ ਭੁੱਖ ਹੈ, ਉਹ ਫਿਰ ਨਾ ਉਹਦਾ ਉਹਦੀ ਸਲਾਹ ਬਦਲ ਜਾਂਦੀ ਹੈ। ਚੱਲ ਤਿਆਰ ਮਿਲਣ
ਕੋ
ਉਹਦਾ ਚੀਤ ਵਿੱਚ ਅਟਕ ਜਾਣਾ।
ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ।
ਉਹ ਕਬੀਰ ਕਹਿੰਦਾ ਵੀ ਆਮ ਆਦਮੀਆਂ ਨੂੰ ਟਾਈਮ ਨਹੀਂ ਮਿਲਦਾ, ਕੰਮ ਕਰਨ ਵਾਲੇ ਵਾਲੇ ਆਦਮੀਆਂ ਨੂੰ ਗਿਆਨ ਚਰਚਾ ਦਾ ਸਾਧੂ ਕੋਲ ਬੈਠਣ ਦਾ ਟਾਈਮ ਨਹੀਂ ਮਿਲਦਾ। ਕਹਿੰਦਾ ਕੋਈ ਗੱਲ ਨਹੀਂ ਵੀ 24 ਘੰਟੇ ਕੋਈ ਸਾਧ ਬਣ ਕੇ ਬੈਠਾ ਰਹਿਣਾ, ਇਹ ਘੜੀ ਆਦੀ ਘੜੀ ਆਦੀ ਅੱਧੀ ਤੋਂ ਵੀ ਅੱਧੀ ਘੜੀ, ਜੇ ਭਗਤ ਦੇ ਕੋਲ ਕਿਸੇ ਭਗਤ ਤਨ ਸੇਤੀ ਗੋਸ਼ਟੇ ਆ, ਸੰਤਾਂ ਸੇਤੀ ਗੋਸ਼ਟੇ ਲਿਖਿਆ ਹੋਇਆ, ਭਗਤਨ ਸੇਤੀ ਗੋਸ਼ਟੇ
ਜੋ ਕਿੰਨੇ ਸੋ ਲਾਭ,
ਜੋ ਕਿੰਨੇ ਸੋ ਲਾਭ, ਜਿੰਨੀ ਵੀ ਗੱਲਬਾਤ ਕਰੂਗਾ ਲਾਭ ਦੀ ਗੱਲ, ਇੱਕ ਗੱਲ ਵੀ ਸੁਣ ਲਈ, ਇੱਕ ਗੱਲ ਵੀ ਪੱਲੇ ਬੰਨ ਲਈ, ਲਾਭ ਹੈ ਲਾਭ ਹੈ, ਜਿੰਨੀ ਵੀ ਗੱਲਬਾਤ ਕਰੂਗਾ ਉਹ 'ਚ ਉਹਨੂੰ ਲਾਭ ਹੈ, ਹੋਊ ਜੋ ਕਿੰਨੇ ਸੋ ਲਾਭ।
ਕਬੀਰ ਭਾਗ ਮਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਨੇਮ ਕੀਏ ਤੇ ਸਭੇ ਰਸਾਤਲ ਜਾਏ।
ਇੱਕ ਹੋਰ ਵੀ ਸਾਧ ਸੀਗੇ, ਸਾਧੂ ਜਿਹੜੇ ਕਹਾਉਂਦੇ ਤੇ ਆਇਆ ਜੋਗੀ ਭਾਂਗ ਮਾਛਲੀ ਸੁਰਾ ਪਾਉਣ ਵਾਲੇ, ਸਾਧੂ ਦੀ ਗੱਲ ਕਰ ਲਈ ਨਾ ਸ਼ੁਰੂ, ਸਾਧੂ ਜਿਹੜੇ ਪ੍ਰੈਜੈਂਟ ਸਾਧੂ ਸੀ ਉਹ ਇਹੀ ਸੀ, ਧੂਣਿਆਂ ਤਾਂ ਆਪਣ ਵਾਲੇ ਸਨ, ਇਹ ਸ਼ਿਵਜੀ ਦੇ ਚੇਲੇ। ਸਾਧੂ ਸੰਗ ਪ੍ਰਾਪਤੀ ਪਹਿਲਾਂ ਕਹੇ ਤਾਂ ਨਾ ਲਿਖਿਆ ਹੋਇਆ ਲਾਟ, ਪਰ ਇਹ ਜਿਹੜੇ ਸਾਧੂ ਨੇ ਭਾਂਗ ਮਾਛਲੀ ਸੁਰਾ ਪਾਉਣ ਵਾਲੇ, ਖਾਂਦੇ ਵੀ ਨੇ ਇਹ ਸਾਰੇ ਸੁਰਾ ਪਾਉਣ, ਜੇ ਜੇ ਪ੍ਰਾਣੀ
ਖਾਏ ਤੀਰਥ ਵਰਤ ਨੇਮ ਕੀਏ,
ਕਰਦੇ ਨੇ ਤੀਰਥ ਕਰਦੇ ਨੇ ਵਰਤ ਕਰਦੇ ਨੇ, ਇਹ ਨੇਮ ਨੇ ਇਹਨਾਂ ਦੇ, ਗੱਲਬਾਤ ਨਹੀਂ ਕਰਦੇ, ਹਾਂ ਕੰਮ ਦੀ ਗੱਲ ਨਹੀਂ ਇਹਨਾਂ ਕੋਲ ਕੋਈ ਹੁੰਦੀ, ਗੋਸ਼ਟੀ ਨਹੀਂ ਕਰਦੇ, ਗੋਸ਼ਟੀ ਜੋ ਲਾਭ ਹੋਣਾ ਗੋਸ਼ਟੀ ਕਰਦੇ ਹੀ ਨਹੀਂ, ਤੀਰਥ ਕਰਿਆ ਕਰੋ ਕਹਿ ਦੇਣਗੇ, ਵਰਤ ਰੱਖ ਲਿਆ ਕਰੋ,
ਨੇਮ ਕੀ
ਹੈ, ਆਹ ਨੇਮ ਦੱਸ ਦੇਣਗੇ। ਜਿਵੇਂ ਸਾਡੇ ਨੇ ਰਹਿਤ ਮਰਿਆਦਾ ਨਿਤਨੇਮ ਇਹ ਕਰ ਦੇਣਗੇ। ਇਹ ਜਿਹੜੇ ਨੇ ਉੱਧਰ ਜਿਹੜੀ ਇਹਨਾਂ ਦੀ ਗ੍ਰੰਥ ਨੇ ਉਹ ਕਹਿੰਦੇ ਨੇ ਵੀ ਜੇ ਭੰਗ ਮਛਲੀ ਸੁਰਾ ਪਾਨ ਇਹ ਖਾਵੇ, ਜਿਹੜੇ ਗ੍ਰੰਥਾਂ ਨੂੰ ਇਹ ਮੰਨਦੇ ਨੇ ਉਹਨਾਂ 'ਚ ਇਹ ਲਿਖਿਆ ਹੋਇਆ ਵੀ ਇਹ ਜਿਹੜੇ ਨੇ ਇਹ ਤਾਂ ਊਈ ਨਸ਼ਟ ਹੋ ਜਾਂਦੇ ਨੇ, ਮਾਂਸ ਖਾ ਲੈਣਿਆਂ ਦੇ ਨਸ਼ਟ ਹੋ ਜਾਂਦੇ ਨੇ, ਸ਼ਰਾਬ ਪੀਣ ਕਰਕੇ ਹੀ ਨਸ਼ਟ ਹੋ ਜਾਂਦੇ ਨੇ। ਇਹ ਮਾਸ ਵੀ ਕਹਿੰਦੇ ਸ਼ਰਾਬੀ ਪੀਂਦੇ ਨੇ, ਕਰਦੇ ਵੀ ਤੀਰਥ ਵਰਤੋਂ ਨੇ ਉਹਨੇ। ਕਹਿਣ ਦਾ ਮਤਲਬ ਇਹ ਹੈ ਕਿ ਉਹ ਕੰਮ ਕਰਨ ਜਿਹਦੇ 'ਤੇ ਭੰਗ ਮਾਛਲੀ ਸੁਰਾ ਪਾਨ ਦਾ ਅਸਰ ਨਾ ਹੋਵੇ। ਜਿਹੜਾ ਇਹ ਕਰ ਰਹੇ ਨੇ ਧਰਮ ਦੇ ਨਾਂ 'ਤੇ ਕੰਮ, ਇਹਦੇ ਨਾਲ ਉਹ ਨਸ਼ਟ ਹੋ ਜਾਣਾ ਇਹਨਾਂ ਦਾ ਕੀਤਾ ਹੋਇਆ, ਕਿ ਇਹਨੂੰ ਮਰਨ ਨਸ਼ਟ ਨਹੀਂ ਹੋ ਸਕਦਾ, ਉਹਦਾ ਲਾਭ ਹੈ ਕੋਈ ਨਹੀਂ। ਨਸ਼ਟ ਤਾਂ ਉਹ ਚੀਜ਼ ਹੁੰਦੀ ਹੈ ਜਿਹਦਾ ਕੋਈ ਲਾਭ ਹੋਵੇ, ਉਹ ਤਾਂ ਫਲ ਤੱਕ ਹੈ, ਫੁੱਲ ਤੱਕ, ਫਲ ਤਾਂ ਆਉਣਾ ਨਹੀਂ। ਫੁੱਲ ਵਹਿਮ ਨਾਲ ਝੜ ਜਾਂਦਾ, ਜਦ ਇਹ ਉਸ 'ਤੇ ਆਸਥਾ ਰੱਖਦੇ ਨੇ ਉਹ ਗ੍ਰੰਥ 'ਤੇ ਜਿੱਥੇ ਲਿਖਿਆ ਹੋਇਆ ਤੀਰਥ ਵਰਤੋਂ ਨੇਮ ਕੀ ਹੈ ਸਭ ਰਸਾਤਲ ਜਾਣੇ, ਉਹਨੂੰ ਕਿਉਂ ਮੰਨਦੇ ਨੇ ਫਿਰ ਇਹ? ਜੇ ਉਹਨੂੰ ਮੰਨਦੇ ਨੇ ਤਾਂ ਭਾਵਾਂ ਸ਼੍ਰੀ ਸੁਰਾਪਨ ਛੱਡ। ਦੇਖੋ ਪੰਡਿਤ ਮੰਨਦਾ, ਪੰਡਿਤ ਛੱਡ ਬੈਠਿਆ, ਜੋਗੀ ਮੰਨਦਾ, ਜੋਗੀ ਛੱਡਦਾ ਨਹੀਂ। ਮੰਨਦਾ ਉਹ ਵੀ ਉਸੇ ਲਿਖਤ ਨੂੰ ਹੈ, ਮੰਨਦਾ ਉਹ ਪੰਡਿਤ ਵੀ ਉਸੇ ਲਿਖਤ ਨੂੰ। ਪੰਡਿਤ ਤੀਰਥ ਵਰਤ ਨੇਮ ਕਰਦਾ ਹੈ, ਪਰ ਭੰਗ ਮਾਛਲੀ ਸੁਰਾ ਪਨ ਛੱਡਦਾ। ਇਹ ਉਦੋਂ ਉਦੋਂ ਛੱਡੇ ਨੇ ਸਾਰੇ ਇਹਨਾਂ ਨੇ, ਜਾਂ ਨਾਮ ਤੋਂ ਥੱਲੇ ਡਿੱਗੇ। ਉਹ ਵੀ ਪੰਡਿਤ ਨੇ ਛੱਡੇ ਨੇ, ਜੋਗੀਆਂ ਨੇ ਛੱਡੇ ਨੇ। ਜਿਹੜੇ ਪ੍ਰਚਾਰ ਕਰਦੇ ਨੇ ਨਾ ਖਿਲਾਫ ਮਾਸ ਤੇ ਸ਼ਰਾਬ 'ਤੇ, ਆਹ ਪਿਆ ਸਾਰਾ ਕੁਛ, ਕਿਹਨੇ ਛਡਾਇਆ ਸੀ, ਕਿਉਂ ਛਡਾਇਆ ਸੀ? ਉੱਥੇ ਦੋ ਪਾਰਟੀਆਂ ਹੋ ਗਈਆਂ, ਜੋਗੀਆਂ ਨੇ ਤਾਂ ਛੱਡਿਆ ਨਹੀਂ, ਹੁਣ ਵੀ ਖਾਂਦੇ ਨੇ। ਪੰਡਿਤ ਨੇ ਛੱਡਤਾ, ਕਿ ਪੰਡਿਤ ਉਹ ਗਲਤ ਲਿਖ ਬੈਠਿਆ ਤੀਰਥ ਵਰਤ ਨੇ ਕੀ ਸਭੇ ਰਸਾਤਲ ਜਾਏ। ਗੁਰਬਾਣੀ ਨੇ ਵੀ ਰਿਜੈਕਟ ਕਰਤਾ ਤੀਰਥ ਵਰਤ ਨੇ, ਚਾਹੇ ਖਾਵੇ ਚਾਹੇ ਨਾ ਖਾਵੇ, ਇਹ 'ਚ ਲਾਭ ਹੈ ਕੁਛ ਨਹੀਂ। ਉਹ ਨਸ਼ਟ ਤਾਂ ਉਹ ਚੀਜ਼ ਹੋਵੇ ਜਿਹ 'ਚ ਕੋਈ ਲਾਭ ਹੋਵੇ, ਲਾਭ ਹੈ ਕੁਛ ਨਹੀਂ ਹੈ ਉਹ 'ਚ। ਉਹ ਤਾਂ ਸਭ ਬੁੱਧੀ ਚਾਲੀਆਂ ਨਾ ਹੈ ਤੱਤ ਗਿਆਨ, ਤੱਤ ਗਿਆਨ ਤੋਂ ਬਿਨਾਂ ਸਭ ਕੁਛ ਇੱਥੇ ਰਹਿ ਜਾਣਾ। ਇੱਕ ਸਰਕੇ ਨਾ ਬਿਨ ਅੱਗੇ ਲਈ ਖੋਏ, ਜਦ ਉਹਦਾ ਮਿਲਣਾ ਹੀ ਕੱਖ ਨਹੀਂ ਤੁਹਾਨੂੰ, ਬੋਝ ਢੋਣ ਦਾ ਕੀ ਫਾਇਦਾ? ਉਹ ਚੀਜ਼ ਬਹੁਤ ਚੱਕੀ ਫਿਰੇ ਜਿਹੜੀ ਨਾਲ ਜਾਣੀ ਹੋਵੇ, ਉਹਨਾਂ ਨੇ ਬੋਝ ਚੱਕਿਆ ਹੋਇਆ। ਇਹ ਤਾਂ ਐਵੇਂ ਬੋਝ ਲੱਦਿਆ ਹੋਇਆ ਇਹਨਾਂ ਗੱਲਾਂ ਦਾ, ਖਾਵੇ ਜਾਂ ਨਾ ਖਾਵੇ, ਲਾਭ ਤਾਂ ਉਹਦਾ ਵੀ, ਨਾ ਖਾਣੇ ਵਾਲੇ ਨੂੰ ਵੀ ਕੋਈ ਨਹੀਂ, ਖਾਣੇ ਵਾਲੇ ਨੂੰ ਵੀ ਕੋਈ ਨਹੀਂ, ਪੰਡਿਤ ਨੂੰ ਕੀ ਲਾਭ ਹੈ?
ਤੀਰਥ ਵਰਤ ਨੇਮ ਦਾ ਵੀ।
ਹੁਣ ਅੱਗੇ ਪੰਡਿਤ ਦੀ ਫੱਟੀ ਪਹੁੰਚੂ ਕਬੀਰ, ਜੇ ਪੰਡਿਤ ਨਹੀਂ ਖਾਂਦਾ ਉਹ ਵੀ ਹੈ, ਉਹ ਵੀ ਉਸ ਕੈਟਾਗਰੀ 'ਚ ਲੈ ਲਿਆ। ਜੋਗੀ ਦਾ ਰਿਜੈਕਟ ਕਰਤੇ, ਕਿਉਂਕਿ ਜੋਗੀ ਨਾਮ ਛੱਡ ਗਏ, ਸ਼ਬਦ ਗੁਰੂ ਛੱਡ ਗਏ। ਉਹ ਜਿਹੜੀ ਸਿੱਧ ਗੋਸ਼ ਵਿੱਚ ਗੱਲ ਹੈ, ਗੁਰੂ ਨਾਨਕ ਨੇ ਸਿੱਧ ਗੋਸ਼ ਤਾਂ ਕੀਤੀ ਹੈ, ਆ ਪਈਏ ਸਾਰਾ ਕੁਛ ਸਿੱਧ ਗੋਸ਼ਟੀ ਦਾ। ਇਹ ਸਾਰੀ ਬਾਣੀ ਦੇ ਵਿੱਚ ਸਮਾਪ ਇਹੀ ਪੁਆਇੰਟ ਕੀਤਾ ਹੋਇਆ। ਤੀਰਥ ਵਰਤਾਂ ਨੇ ਕਿਆ ਭਵੀਏ ਸੱਚ ਸੁੱਚਾ ਹੋਏ, ਇਹੀ ਗੱਲ ਹੈ। ਤੀਰਥਾਂ 'ਤੇ ਫਿਰਨ ਨਾਲ ਕੀ ਵਾਕਿਆ ਹੀ ਸੁੱਚੇ ਹੋ ਜਾਈਦਾ? ਆਹੀ ਤਾਂ ਪੁਆਇੰਟ ਉਠਾਇਆ,
ਤੀਰਥ ਰਾਹੀਏ ਸੁਖ ਫਲ ਪਾਈਏ ਵੀ ਜੋਗੀ ਕਹਿੰਦਾ।
ਤੀਰਥ ਰਾਹੀਏ ਸੁਖ ਫਲ ਪਾਈਏ ਵੀ ਜੋਗੀ ਕਹਿ ਰਿਹਾ, ਉਹ ਵੀ ਉਹੀ ਕਹਿ ਰਿਹਾ। ਪੂਰੀ ਡਿਸਕਸ਼ਨ ਇਸੇ ਸਲੋਕ ਦੀ ਉੱਥੇ ਹੋਈ, ਸਾਰੀ ਪੰਡਿਤ ਨਾਲ ਇਸੇ ਪੁਆਇੰਟ 'ਤੇ ਡਿਸਕਸ਼ਨ ਹੈ, ਜੋਗੀ ਔਰ ਪੰਡਿਤ ਨਾਲ। ਸਲੋਕ ਹੀ ਗੋਸ਼ਟੀ ਵਾਲਿਆਂ ਦਾ ਹੈ,
ਧਰਮ ਇੱਥੇ ਖੜਾ,
ਧਰਮ ਸਾਰੇ ਇੱਥੇ ਖੜਾ ਉਹਨਾਂ ਦਾ। ਹਾਂਜੀ,
ਭਾਗ ਮਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ, ਤੀਰਥ ਵਰਤ ਨੇਮ ਕੀਏ ਤੇ ਸਵੇ ਰਸਾਤਲ ਜਾਏ।
ਜਿਹੜੇ ਤੀਰਥ ਵਰਤ ਨਾਲ ਨੇਮ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਡਰ ਹੈ, ਜਿਹੜੇ ਨਾਮ ਨਾਲ ਜੁੜੇ ਹੋਏ ਨੇ ਕੋਈ ਡਰ ਨਹੀਂ ਉਹਨਾਂ ਵਾਸਤੇ, ਲਾਗੂ ਹੀ ਨਹੀਂ ਸਲੋਕ ਹੈ। ਜਿਹੜਾ ਸਿੱਖ ਮਾਰਗ ਹੈ, ਸਿੱਖੀ ਹੈ ਸਾਡੀ, ਨਾਮ ਨਾਲ ਜੁੜੀ ਹੋਈ ਹੈ, ਤੀਰਥ ਵਰਤ ਕਿਸੇ ਚੀਜ਼ ਨਾਲ ਨਹੀਂ ਜੁੜੀ ਹੋਈ, ਕਰਮਕਾਂਡ ਨਾਲ ਕਿਸੇ ਨਾਲ ਨਹੀਂ ਜੁੜੀ ਹੋਈ। ਇਸ ਕਰਕੇ ਸਾਡੇ 'ਤੇ ਨਹੀਂ ਲਾਗੂ ਹੁੰਦਾ ਸਲੋਕ, ਜੋਗੀਆਂ 'ਤੇ ਲਾਗੂ ਹੁੰਦਾ। ਉਸ ਵੇਲੇ ਜੋਗੀ ਨੇ ਕਬੀਰ ਹੈ, ਸਿੱਖੀ ਦਾ ਹੈ ਉਹ ਨਹੀਂ, ਉਦੋਂ ਸਿੱਖੀ ਕਿੱਥੇ? ਸਿੱਖੀ ਦਾ ਕਬੀਰ ਪੈਦਾ ਕਰ ਰਿਹਾ, ਉਦੋਂ ਸਿੱਖੀ ਦਾ ਖੋਜ ਰਿਹਾ, ਕਬੀਰ ਨੇ ਖੋਜ ਕੇ ਦੱਸੀ ਹੈ। ਫਿਰ ਉਹ ਤੀਰਥ ਵਰਤ ਨੇਮ ਕੀ ਹੈ ਸਭ ਰਸਾਤਲ ਕਹਿੰਦਾ, ਬ੍ਰਹਮ ਗਿਆਨ ਦੀ ਤਾਂ ਗੱਲਾਂ ਨਹੀਂ ਕਰ ਰਿਹਾ, ਬ੍ਰਹਮ ਗਿਆਨ ਨੂੰ ਕੀ ਹੋਇਆ ਖਾਣ ਨਾਲ? ਕੁਛ ਵੀ ਨਹੀਂ। ਇਸੇ ਕਰਕੇ ਬਾਅਦ ਚ ਰਵਿਦਾਸ ਕਹਿੰਦਾ ਬੀਨ ਪਕੜਿਓ ਫਾਂਕੇ ਔਰ ਕਾਟਿਓ, ਕਹਿੰਦਾ ਮੱਛੀ ਫੜ ਲਈ ਫਾਕੜਾਂ ਬਣਾਈਆਂ ਫਿਰ ਕੱਟੀਆਂ, ਰਾਂਧ ਕੀ ਉਹ ਬਹੁ ਬਾਣੀ ਬਹੁਤ ਪ੍ਰਕਾਰ ਨਾਲ ਰਿੰਨੀ, ਕੋਈ ਕਿਵੇਂ ਰਿੰਨ ਲੈਂਦਾ ਕੋਈ ਕਿਵੇਂ ਰਿੰਨ ਲੈਂਦਾ, ਕੋਈ ਖੁਸ਼ਕ ਬਣਾਉਂਦਾ ਕੋਈ ਤਰੀ ਵਾਲੀ ਬਣਾਉਂਦਾ, ਰਾਂਧ ਕੀ ਉਹ ਬਹੁ ਬਾਨੀ ਖੰਡ ਖੰਡ ਕਰ ਭੋਜਨ ਕਿਨੋ ਅਜੋ ਨਾ ਵਿਸਰਿਓ ਪਾਣੀ, ਥੋੜ੍ਹਾ ਥੋੜ੍ਹਾ ਕਰਕੇ ਭੋਜਨ ਕਰ ਲਿਆ। ਇਹਦਾ ਮਤਲਬ ਖਾਣਾ ਲਿਖਿਆ ਹੋਇਆ ਮੱਛੀ ਕਿਨੋ ਲਿਖਿਆ ਹੋਇਆ, ਬਾਅਦ 'ਚ ਕਿੱਥੇ ਗਿਆ ਵੀ ਨਾ ਵੀ ਕਿਉਂ ਕੀਤਾ, ਗੁਰਬਾਣੀ ਨੇ ਨਹੀਂ ਲਿਖਿਆ ਵੀ ਕਿਉਂ ਕੀਤਾ ਭੋਜਨ, ਨਹੀਂ ਕੀਤਾ ਜਾ ਸਕਦਾ। ਖੰਡ ਖੰਡ ਕਰ ਭੋਜਨ ਕਿਨੋ, ਥੋੜ੍ਹਾ ਥੋੜ੍ਹਾ ਕਰਕੇ ਮੈਂ ਆਪ ਖਾਧੀ ਰਵਿਦਾਸ ਕਹਿੰਦਾ ਮੱਛੀ, ਫਿਰ ਕਹਿੰਦਾ ਪਿਆਸ ਲੱਗੀ ਰਾਤ ਨੂੰ, ਮੱਛੀ ਨੂੰ ਪਾਣੀ ਨਹੀਂ ਭੁੱਲਿਆ, ਮੇਰੇ ਪਾਣੀ ਯਾਦ ਨਹੀਂ, ਮੱਛੀ ਅੰਦਰ ਕਹਿੰਦੀ ਹੈ ਪਾਣੀ ਚਾਹੀਦਾ, ਅਜੇ ਨਾ ਵਿਸਰਿਓ ਪਾਣੀ, ਖਾਣ ਨੂੰ ਤਾਂ ਕਿਹਾ ਹੋਇਆ, ਕਿਹਾ ਕਿਉਂ ਨਹੀਂ ਹੋਇਆ? ਜਿਹੜੇ ਹਰਾਮਜ਼ਾਦੇ ਨੇ ਰੌਲਾ ਉਹ ਪਾਉਂਦੇ ਨੇ, ਰਵਿਦਾਸ ਕਾਸ਼ੀ 'ਚ ਕਹਿ ਰਿਹਾ, ਇਹ ਤੋਂ ਬਾਅਦ ਕਹਿ ਰਿਹਾ ਕਬੀਰ 'ਤੇ, ਇਸੇ ਗੱਲ ਨੂੰ ਕਰ ਰਿਹਾ ਵੀ ਉਹ ਇੱਥੇ ਗੋਲ ਮੋਲ ਗੱਲ ਹੈ ਨਾ, ਪਤਾ ਨਹੀਂ ਲੱਗਦਾ ਖਾਣਾ ਚਾਹੀਦਾ ਕਿ ਨਹੀਂ ਚਾਹੀਦਾ। ਸ਼ਲੋਕ 'ਚੋਂ ਕਬੀਰ ਨੇ ਬਿਲਕੁਲ ਪਲਟ ਮਾਰਤਾ, ਖਾਣ ਨੂੰ ਕਹਿ ਕੇ ਅਜੋ ਨਾ ਵਿਸਰਿਓ ਪਾਣੀ, ਭੋਜਨ ਕਿਨੋ ਕੀਤਾ ਭੋਜਨ, ਫਿਰ ਉਹ ਤਾਂ ਖਾਣ ਤਾਂ ਜਾਇਜ਼ ਲਿਖਿਆ ਹੋਇਆ ਗੁਰਬਾਣੀ। ਅਸਲ 'ਚ ਬਾਹਮਣ ਦੇ ਚੇਲੇ ਨੇ ਜਿਹੜੇ ਲੋਕ ਗੁਰਬਾਣੀ ਨੂੰ ਮੰਨਣਾ ਨਹੀਂ ਚਾਹੁੰਦੇ, ਗੁਰਬਾਣੀ ਨੂੰ ਕਰਮਕਾਂਡ ਬਣਾਉਣਾ ਚਾਹੁੰਦੇ, ਉਹਨਾਂ ਦਾ ਇਹ ਪ੍ਰਚਾਰ ਹੈ, ਗੁਰਬਾਣੀ ਨੂੰ ਨਹੀਂ ਮੰਨ ਸਕਦੇ ਉਹ। ਹਾਂਜੀ,
ਨੀਚੇ ਲੋਇਨ ਕਰ ਰਹੂੰ ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂੰ ਕੀਆ ਸੋਂ ਕਿਸੀ ਲਿਖਾਵੂ ਨਾਹੀਂ।
ਹਾਂ, ਹੁਣ ਜਿਹੜਾ ਅੰਤਰ ਧਿਆਨ ਹੋ ਗਿਆ ਆਪਣੇ ਆਦਮੀ ਜਿਹਦਾ ਮਤਲਬ ਹੈ ਇੱਕ ਹੋ ਗਿਆ, ਇੱਕ ਮਨ ਇੱਕ ਚਿੱਤ ਹੈ ਜਿਹਦਾ ਪੂਰਨ ਬ੍ਰਹਮ ਅੰਦਰ ਟਿਕ ਗਿਆ, ਮਨ ਜਿਹਦਾ ਅੰਦਰ ਟਿਕ ਗਿਆ, ਕਹਿੰਦਾ ਨੀਚੇ ਉਹ ਕਹਿੰਦਾ ਅੰਦਰ ਨੂੰ ਝਾਕ ਦਿਓ, ਬੁੱਧੀ ਨੂੰ ਕਿਹਾ ਨੀਚੇ ਲੋਣ ਕਰ ਰਹੂੰ, ਹਿਰਦੇ ਦੇ ਵਿੱਚ ਮੈਂ ਆਪਣਾ ਅੰਤਰ ਧਿਆਨ ਹੋ ਕੇ ਰਹੂੰ, ਆਪਣੇ ਲਈ ਗਰਬਾਨ ਮੈਂ ਸਿਰ ਨੀਵਾਂ ਕਰ ਦੇ, ਫਿਰ ਕਹਿੰਦਾ ਸਿਰ ਨੀਵਾਂ ਹੀ ਰੱਖਣਾ, ਮੈਂ ਤਾਂ ਨੀਵਾਂ ਹੀ ਰੱਖੂ, ਸਿਰ ਉੱਚਾ ਚੱਕਣਾ ਹੀ ਨਹੀਂ, ਕਿਤੇ ਫੇਰ ਦੁਨੀਆਂ ਦਾ ਜਿਹੜਾ ਦੇਖ ਕੇ ਮਨ ਨਾ ਵਿਗੜ ਜਾਵੇ। ਇਹ ਸਵਾਲ ਹੈ, ਜਦ ਇੱਕ ਵਾਰ ਦ੍ਰਿਸ਼ਟੀ ਧਿਆਨ ਮਾਇਆ ਤੋਂ ਹਟਾ ਕੇ ਅੰਦਰ ਧਿਆਨ ਹੋ ਗਏ, ਬਾਹਰ ਧਿਆਨ ਕਰੋ ਹੀ ਨਾ, ਪਹਿਲਾ ਖਿਆਲ ਇਹ ਹੈ ਕਬੀਰ ਦਾ। ਨੀਚੇ ਲੋਣ ਕਰ ਰਹੂੰ ਲੇ ਸਾਜਨ ਘੱਟ ਮਾਹੇ, ਇੱਕ ਵਾਰ ਸਾਜਨ ਘੱਟ ਦੇ ਵਿੱਚ ਜਦ ਦਿਸ ਗਿਆ, ਇੱਕ ਵਾਰ ਜਦ ਦਿਸ ਗਿਆ ਅੰਦਰ ਆਪਣਾ ਮੂਲ, ਕਿ ਉਹਦੇ ਵੱਲੇ ਧਿਆਨ ਰੱਖਣਾ ਚਾਹੀਦਾ, ਉਹਦੇ ਵੱਲੇ ਦੇਖਦਾ ਦੇਖੀ ਜਾਵਾਂ, ਲੇ ਸਾਜਨ ਘੱਟ
ਮਾਹੇ
ਮਾਹੇ,
ਸਭ ਰਸ ਖੇਲੂ ਪੀਆ ਸੋਂ ਕਿਸੀ ਲਿਖਾਵੂ ਨਾਹੀਂ।
ਜੋ ਦੁਨੀਆਂ ਦੇ ਵਿੱਚ ਬਾਹਰ ਜੀ ਲੱਗਦਾ, ਜਿਵੇਂ ਕਦੇ ਕੋਈ ਰਸ ਕਦੇ ਕੋਈ ਰਸ, ਕਦੇ ਕੁਛ ਦੇਖਦਿਆਂ ਕਦੇ ਕੁਛ ਦੇਖਦਿਆਂ, ਕਹਿੰਦੇ ਉਹਦੇ ਵਿੱਚ ਹੀ ਸਾਰਾ ਕੁਛ ਦੇਖੂਗੇ, ਕਿਉਂਕਿ ਚੇਤਨ ਦੇ ਵਿੱਚ ਹੀ ਸਭ ਕੁਛ ਹੈ, ਜਿਹੜਾ ਅੰਦਰ ਹੈ ਨਾ ਸਭ ਕੁਛ ਕਰਮ ਹੈ, ਬਾਹਰ ਨਹੀਂ, ਬਾਹਰ ਟੋਲੇ
ਸੇ
ਅੰਦਰ ਦੀ ਹੋਈ ਸਾਰਾ ਕੁਛ ਦਰਸ਼ਨ ਬਾਹਰਲਾ ਕਰਾਂ, ਸਭ ਰਸ ਖੇਲ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਇਹ ਪਹਿਲਾ ਖਿਆਲ ਹੈ, ਕਿਸੇ ਲਿਖਾਵੂ ਕਿਸੇ ਨੂੰ ਦੂਏ ਨੂੰ ਸਮਝਾਉਣ ਦੀ ਲੋੜ ਨਹੀਂ। ਪਰ ਇਹ ਖਿਆਲ ਗਲਤ ਸੀ, ਜੇ ਪੈਦਾ ਹੋ ਜਾ ਗਲਤ ਹੈ ਖਿਆਲ, ਗੁਰਮਤਿ ਦੇ ਖਿਲਾਫ਼ ਹੈ ਤਾਂ ਇਹਨੂੰ ਪਲਟਿਆ, ਇਹ ਤਾਂ ਭਰਮ ਪੈਦਾ ਹੋ ਜਾਊਗਾ। ਦੇਖੋ ਇਹ ਭਾਇਆ, ਪਹਿਲੀ ਗੱਲ ਭਾਇਆ ਵੀ ਬਾਹਰ ਦੇ ਖੂਹ ਤੋਂ ਕਦੇ ਬਾਹਰ ਫਸਰਾਂ ਜਾਵਾਂ, ਭਾਇਆ ਤਾਂ ਪਾਇਆ ਬਾਹਰ ਦੀ, ਪਾਇਆ ਤਾਂ ਭਰਮ ਵੀ ਹੈ ਜੋ, ਜੇ ਬਾਹਰ ਦੇਖਣ ਦੀ ਪਾਇਆ ਤਾਂ ਭਰਮ ਹੈ ਇੱਕ ਗੱਲ, ਦੂਜੀ ਗੱਲ ਮੇਰੇ ਅੰਦਰ ਹੀ ਹੈ ਦੂਜੇ ਦੇ ਅੰਦਰ ਹੈ ਨਹੀਂ, ਇਹ ਹੋ ਗਿਆ ਡਿਫਰੈਂਸ, ਹੰਕਾਰ ਪੈਦਾ ਹੋਜੂ ਇੱਥੋਂ, ਮੇਰੇ ਅੰਦਰ ਤਾਂ ਹੈ ਤੇਰੇ ਅੰਦਰ ਹੈ ਨਹੀਂ, ਤੁਸੀਂ ਘਟੀਆ ਮੈਂ ਵਧੀਆ, ਇੱਥੋਂ ਹੰਕਾਰ ਪੈਦਾ ਹੋਜੂਗਾ, ਵਾ ਹੰਕਾਰ ਪੈਦਾ ਹੋਇਆ, ਸਭ ਕੁਛ ਪੈਦਾ ਹੋ ਜੂ। ਭਰਮ ਤੋਂ ਹੰਕਾਰ ਤੱਕ ਜਦ ਆ ਗਿਆ ਫਿਰ ਸਾਰਾ ਹੀ ਪਰਿਵਾਰ ਆ ਜਾਂਦਾ। ਤਾਂ ਇਹ ਕੱਟਿਆ, ਇਹਨੂੰ ਡਿਲੀਟ ਮਾਰਿਆ
ਜਦੇ,
ਇਹ ਨਾ ਕੁਛ ਕਰ ਲਿਓ ਕਿਤੇ। ਜੇ ਕੋਈ ਐਸ ਵਾਸਤਾ ਚਲੇ ਜਾਵਾਂ, ਐ ਨਾ ਐ ਰਾਹ ਨਾ ਪੈ ਜਾਓ, ਇਹ ਰਾਹ ਵੀ ਥੱਲੇ ਮਾਰੂਗਾ ਪਟਕਾ ਕੇ। ਇਹ ਇੱਥੋਂ ਆ ਕੇ ਮਤਲਬ ਹੈ ਨੁਕਸਾਨ ਹੋ ਸਕਦਾ,
ਫਿਰ ਨੀਚੇ ਰੋਣੀ ਜੇ ਕਰੀ ਰੱਖੋਗੇ।
ਹਾਂ,
ਕਿਸੇ
ਲਿਖਾਬੂ ਨਾ, ਦੋਵੇਂ ਨੂੰ ਦੱਸਣਾ ਹੀ ਨਹੀਂ। ਹਾਂਜੀ,
ਆਠ ਜਾਮ ਚੌਸਠ ਘੜੀ ਤੂੰ ਨਿਰਖਤ ਰਹੇ ਜੀਓ, ਨੀਚੇ ਲੋਹਣ ਕਿਉਂ ਕਰ ਰਹੂ, ਸਭ ਘੱਟ ਦੇਖੋ ਪੀਓ,
ਸਭ ਘੱਟ ਦੇਖੋ ਪੀਓ,
ਸਭ ਘੱਟ ਦੇਖੋ ਪੀਓ। ਕਦੇ ਆਠ ਜਾਮ ਚੌਸਠ ਘੜੀ, ਆਠ ਜਾਮ ਅੱਠ ਕੀ ਚੀਜ਼, ਜਿਸ ਮਾਹੇ ਜਾਮ ਜਿਹਦੇ ਵਿੱਚ ਉਹ ਅੱਠ ਜਿਹਦੇ ਵਿੱਚ ਚੌਹਠ ਘੜੀਆਂ ਹੁੰਦੀਆਂ ਨੇ, ਮਤਲਬ ਅੱਠ ਪਹਿਰ, ਆਠ ਜਾਮ ਵੀ
ਚੌਸਠ ਘੜੀ,
ਅੱਠ ਕੀ ਚੀਜ਼ ਜਿਹਦੇ ਵਿੱਚ ਚੌਹਠ ਘੜੀਆਂ ਹੁੰਦੀਆਂ ਨੇ, ਉਹ ਅੱਠ ਪਹਿਰ ਹੁੰਦੇ ਨੇ, ਨਾ ਪਹਿਰ ਨਹੀਂ ਕਿਹਾ। ਆਠ ਜਾਮ ਚੌਸਠ ਘੜੀ
ਤੂੰ ਨਿਰਖਤ ਰਹੇ ਜੀਓ,
ਕਿਉਂਕਿ ਪੂਰਾ ਸੈਂਟੈਂਸ ਪੂਰਾ ਕਰਨਾ ਸੀ ਆਠ ਦੇ ਵਿੱਚ ਹੀ, ਜਾਮ ਚੌਸਠ ਘੜੀ ਕਹਿ ਕੇ ਪੂਰਾ ਕਰਤਾ। ਅੱਠ ਪਹਿਰ ਦੇ ਨਾਲ ਗੱਲ ਬਣਨੀ ਸੀ, ਹੋਰ ਕੁਛ ਕਰਨਾ ਪੈਣਾ ਸੀ। ਆਠ ਜਾਮ ਚੌਸਠ ਘੜੀ
ਤੂੰ ਨਿਰਖਤ ਰਹੇ ਜੀਓ,
ਤੂੰ ਨਿਰਖਤ ਰਹੇ ਜੀਓ, ਹੇ ਜੀਓ ਤੂੰ ਨਿਰਖਤਾ ਰਹਿ ਜ਼ਰੂਰ ਪੀਆ ਨੂੰ ਹੀ, ਪਰ ਪੀਆ ਤਾਂ ਸਾਰਿਆਂ ਦੇ ਵਿੱਚ ਹੀ ਆ।
ਨੀਚੇ ਲੋਹਣ ਕਿਉਂ ਕਰ ਰਹੂੰ, ਕਿਉਂ ਕਰੂੰ, ਸਭ ਘੱਟ ਦੇਖੋ ਪੀਓ,
ਦੇਖ ਪੀਆ ਨੂੰ, ਪਰ ਦੇਖ ਬਾਹਰ ਸਾਰਿਆਂ ਦੇ ਵਿੱਚ ਵੀ,
ਸਭ ਘੱਟ ਦੇਖੋ ਪੀਓ,
ਜਾਣੋ ਜਾਤ ਸਾਰਿਆਂ ਦੇ ਵਿੱਚ ਆ। ਇੱਥੇ ਇਕੁਐਲਿਟੀ ਆਈ ਹੈ, ਇੱਥੇ ਭਰਮ ਦਾ ਨਾਸ਼ ਹੋਇਆ, ਉਹਨਾਂ ਦੇ ਵਿੱਚ ਕਿਹੜਾ ਨਹੀਂ ਹੈ? ਜੇ ਉਹਨਾਂ ਨੂੰ ਨਹੀਂ ਦੀਂਦਾ ਇਹਦਾ ਮਤਲਬ ਇਹ ਤਾਂ ਨਹੀਂ ਉੱਥੇ ਹੈ ਨਹੀਂ। ਜੇ ਉਹ ਨਹੀਂ ਦੇਖਦੇ ਅੰਦਰ ਨੂੰ ਆਪਣੇ ਨਾ ਦੇਖ, ਉਹਨਾਂ ਨੂੰ ਜੇ ਸਮਝ ਨਹੀਂ, ਬੇਸਮਝ ਨੇ, ਮੈਂ ਤੂੰ ਤੈਨੂੰ ਤਾਂ ਸਮਝ ਆਇਆ, ਸਭ ਘੱਟ ਦੇਖ ਪੀਓ,
ਸਭ ਘੱਟ ਦੇਖ
ਸਾਰਿਆਂ ਦੇ ਵਿੱਚ ਹੀ ਹੈ। ਹੁਣ ਸਾਰਿਆਂ ਨੂੰ ਬਰਾਬਰੀ ਆਊਗੀ ਤਾਂ ਸਾਰਿਆਂ ਨੂੰ ਬਰਾਬਰ ਮੰਨੂ, ਨਹੀਂ ਆਪ ਨੂੰ ਸੁਪੀਰੀਅਰ, ਦੂਜੇ ਨੂੰ ਇਨਫੀਰੀਅਰ ਮੰਨ ਲੂਗਾ। ਇੱਥੇ ਗੁਰੂ ਬਣ ਜੂਗਾ, ਇੱਥੇ ਜਾ ਕੇ ਗੁਰੂ ਬਣੇ ਨੇ ਪੰਡਤ, ਜਿਹੜੇ ਵੀ ਗੁਰੂ ਬਣੇ ਨੇ ਇੱਥੋਂ ਮਾਰ ਖਾ ਕੇ, ਮੈਂ ਉੱਤੇ ਪਹੁੰਚ ਗਿਆ ਥੱਲੇ ਰਹਿ ਕੇ। ਕੋਈ ਜਾਗ ਪਿਆ, ਕੋਈ ਅਜੇ ਜਾਗਿਆ ਨਹੀਂ, ਜੇ ਘੜੀ ਨੂੰ ਉਹ ਜਾਗ ਪਿਆ ਬਈ, ਫਿਰ ਕੋਈ ਤਾਂ ਸੁੱਤਾ ਪਿਆ ਕਿ ਜਾਗ ਪਿਆ, ਕੀ ਫਰਕ ਹੈ? ਉਹ ਬੜਾ ਮਰਿਆ ਹੋਇਆ ਸਾਹ ਤਾਂ ਉਹਨੂੰ ਵੀ ਆਉਂਦਾ, ਉਹ ਜਾਗ ਪੂਗਾ, ਤੂੰ ਪਹਿਲਾਂ ਜਾਗ ਪਿਆ, ਤੇਰੇ ਨਾਲ ਵੀ ਤਾਂ ਪਹਿਲਾਂ ਜਾਗੇ ਨੇ ਉਹ, ਜਿਹੜੇ ਤੇਰੇ ਨਾਲ ਪਹਿਲਾਂ ਜਾਗੇ ਨੇ ਉਹ, ਇਹਦਾ ਕੋਈ ਪਹਿਲਾਂ ਜਾਗ ਪਿਆ, ਕੋਈ ਪਿੱਛੋਂ ਜਾਗ ਪਿਆ, ਕੋਈ ਫਰਕ ਨਹੀਂ ਪੈਂਦਾ ਇਹਦੇ 'ਚ। ਭਰਮ ਦੂਰ ਹੋ ਗਿਆ, ਭਰਮ ਨਹੀਂ ਰਿਹਾ, ਤਾਂ ਬਰਾਬਰੀ ਆਈ ਹੈ। ਇੱਥੇ ਉੱਥੇ ਬਰਾਬਰੀ ਤਾਂ ਆਉਂਦੀ ਹੈ, ਨਹੀਂ ਆਉਂਦੀ ਨਹੀਂ ਬਰਾਬਰੀ।
ਸੁਣ ਸਖੀ ਪੀ ਮੈਂ ਜੀਉ ਵਸੇ, ਜੀ ਮੈਂ ਵਸੇ ਕੇ ਪੀਓ, ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕੇ ਪੀਓ।
ਸੁਣ ਸਖੀ ਜੀਓ ਮੈਂ ਪੀਓ ਵਸੇ, ਪੀਓ ਮੈਂ ਵਸੇ ਕੇ ਜੀਓ, ਜੇ ਸਾਰਿਆਂ ਦੇ ਵਿੱਚ ਹੈਗਾ ਉਹ ਜੀਓ ਵੀ ਹੈਗਾ, ਫਿਰ ਪੀਓ ਜੀਓ 'ਚ ਕੀ ਫਰਕ ਹੋਇਆ? ਜਿਹੜਾ ਬਾਹਰ ਜੀਓ ਹੈ ਇਹ 'ਚ ਪੀਓ ਵੱਸਦਾ, ਕੰਦਲੇ ਪੀਓ ਦੇ ਵਿੱਚ ਜੀਓ ਵੱਸਦਾ। ਜੇ ਹੁਣ ਤੇਰੇ ਵੱਸਦਾ ਜਿਹੜਾ ਘੱਟ ਵਾਲਾ ਔਰ ਬਾਹਰ ਵਾਲਾ ਦੇ ਵਿੱਚ ਫਰਕ ਕੀ ਹੈ? ਜੀਓ ਮੈਂ ਪੀਓ ਵਸੇ, ਪੀਓ ਮੈਂ
ਸੁਣ ਸਕੀ ਪੀ ਮੈਂ ਜੀਓ ਵਸੇ, ਜੀ ਮੈਂ ਵਸੇ ਕੇ
ਜਿਹੜਾ ਜੀਓ ਹੈ ਪੀਓ 'ਚ ਵੱਸਦਾ ਹੈ ਕਿ ਪੀਓ ਜੀਓ 'ਚ ਵੱਸਦਾ? ਦੁੱਧ 'ਚ ਪਾਣੀ ਮਿਲਾ ਦਿੱਤਾ, ਹੁਣ ਪਾਣੀ ਨੇ ਦੁੱਧ ਮਿਲਾਇਆ ਕਿ ਦੁੱਧ ਨੇ ਪਾਣੀ ਆਪਣੇ ਵਿੱਚ ਮਿਲਾਇਆ? ਇਸ ਸਵਾਲ ਦਾ ਕੀ ਜਵਾਬ ਹੈ? ਪਾਣੀ ਨੇ ਦੁੱਧ ਮਿਲਾਇਆ, ਜਦ ਆਪਾਂ ਕਹਿੰਦੇ ਹਾਂ ਪਾਣੀ ਜ਼ਿਆਦਾ, ਥੋੜ੍ਹਾ ਜਿਹਾ ਦੁੱਧ ਪਾ ਕੇ ਕੱਚੀ ਲੱਸੀ ਬਣਾ ਲਓ, ਕਹਿੰਦੇ ਬਈ ਪਾਣੀ ਥੋੜ੍ਹਾ ਜਿਹਾ ਦੁੱਧ ਪਾ ਲਓ, ਪਾਣੀ ਨੇ ਰਲਾ ਲਿਆ ਉਹ ਦੁੱਧ। ਜੇ ਦੁੱਧ 'ਚ ਪਾਣੀ ਪਾਉਣਾ ਹੋਵੇ ਥੋੜ੍ਹਾ ਜਿਹਾ, ਦੁੱਧ ਤੱਤਾ ਕਰਦੇ ਹਾਂ ਥੋੜ੍ਹਾ ਜਿਹਾ ਪਾਣੀ ਪਾ ਲਈਏ, ਉੱਥੇ ਦੁੱਧ ਨੇ ਪਾਣੀ ਰਲਾ ਲਿਆ। ਹੁਣ ਪਾਣੀ ਦੁੱਧ ਨੂੰ ਰਲਾਉਣਾ ਕਿ ਦੁੱਧ ਪਾਣੀ ਨੂੰ ਰਲਾਉਣਾ? ਅਸਲ 'ਚ ਦੁੱਧ ਪਾਊਡਰ ਦਾ ਨਾਮ ਹੈ, ਦੁੱਧ ਦਾ ਪਾਊਡਰ ਦਾ ਨਾਮ ਹੈ। ਔਰ ਜਿਹੜਾ ਵਿੱਚ ਪਾਣੀ ਹੈ ਉਹਦੇ ਨਾਲ ਦੁੱਧ ਬਣਦਾ ਪਾਊਡਰ, ਉਹ ਸੁੱਕੇ ਦੁੱਧ ਨੂੰ ਦੁੱਧ ਕਹਿੰਦੇ ਹਾਂ। ਤਾਂ ਹੀ ਬਣੇ ਦੁੱਧ ਕੋ ਖੋਇਆ ਵੀ ਤਾਂ ਹੀ ਕਿਹਾ, ਬਣਿਆ ਹੋਇਆ ਜਿਹੜਾ ਖੋਇਆ ਦੁੱਧ ਹੈ, ਦੁੱਧ ਹੈ ਉਹ ਬਣਿਆ ਹੋਇਆ। ਹਾਂ ਤਾਂ ਹੀ ਕਹਿ ਆਵਟਨ ਆਪੇ ਜਲੇ ਦੁੱਧ ਕੋਖੇ ਬਣਨਾ, ਤੇ ਜਾਂ ਉਬਾਲਾ ਆਉਂਦਾ ਪਾਣੀ ਜਲਦਾ। ਜੇ ਇਕੱਲਾ ਦੁੱਧ ਹੋਵੇ ਉਬਾਲਾ ਤੇ ਤਾਂ ਵੀ ਤਾਂ ਪਾਣੀ ਉਜੜੂ, ਦੁੱਧ ਨੂੰ ਉਬਾਲੀ ਜਾਓ ਉਬਾਲੀ ਜਾਓ ਪਾਣੀ ਉਜਲਦਾ, ਦੁੱਧ ਦੇ ਵਿੱਚ ਵੀ ਪਾਣੀ ਉਹ ਹੈ ਜਿਹੜਾ ਜਲ ਰਿਹਾ। ਪੀ ਮੈਂ ਜੀ ਬਸੇ, ਸੁਣ ਸਕੀ, ਪੀ ਮੈਂ ਜੀ ਬਸੇ, ਜੀ ਮੈਂ ਬਸੇ ਇੱਕ ਪੀਓ। ਇੱਥੇ ਪਾਣੀ ਦੁੱਧ ਵਾਲਾ ਸਣੇ ਦੁੱਧ ਪਾਣੀ ਦੀ ਗੱਲ ਹੈ ਜਦ ਆਪਾਂ ਗੱਲ ਕਰਦੇ। ਜਿਹੜਾ ਦੁੱਧ ਕੱਢ ਕੇ ਲਿਆਉਂਦਾ ਉਹ 'ਚ ਪਾਣੀ ਹੁੰਦਾ, ਚੱਲ ਪਾਣੀ ਪਾਣੀ ਨੂੰ ਬਣਾਉਂਦਾ ਉਹ ਆਪਸ ਵਿੱਚ। ਹਾਂ ਪੀ ਮੈਂ ਜੀ ਬਸੇ, ਜੀ ਮੈਂ ਬਸੇ ਇੱਕ ਪੀਓ,
ਜੀਓ ਪੀਓ ਬੂਝੋ ਨਹੀਂ ਕਹਿੰਦਾ, ਘੱਟ ਮੈਂ ਜੀਓ ਕੇ ਪੀਓ,
ਜੀਓ ਪੀਓ ਬੂਝੋ ਨਹੀਂ ਘੱਟ ਮੈਂ ਜੀਓ ਪੀਓ। ਹੁਣ ਮੇਰੇ ਘੱਟ ਦੇ ਵਿੱਚ ਜੀਓ ਪੀਓ ਦਾ ਕੋਈ ਅੰਤਰ ਨਹੀਂ ਰਿਹਾ, ਕਿਉਂਕਿ ਦੋ ਇੱਕੋ ਜਿਹੇ ਹੋ ਗਏ। ਜਦ ਦੋਏ ਮਿਲਦੇ ਨੇ ਇੱਕੋ ਜਿਹੇ ਹੋ ਕੇ ਮਿਲਦੇ ਨੇ, ਫਿਰ ਦੁੱਧ ਔਰ ਜਿਹੜਾ ਪਾਣੀ ਮਨ ਔਰ ਚਿੱਤ, ਜਾਂ ਤਾਂ ਦੋਏ ਦੁੱਧ ਹੁੰਦੇ ਨੇ ਜਾਂ ਦੋਏ ਪਾਣੀ ਹੁੰਦੇ ਨੇ, ਦੋਵਾਂ 'ਚ ਫਰਕ ਨਹੀਂ ਆਉਂਦਾ, ਫਰਕ ਨਹੀਂ ਆਉਂਦਾ ਵਿੱਚ। ਜਿੰਨਾ ਚਿਰ ਫਰਕਾ ਹੈ ਦੋਏ ਮਿਕਸ ਹੁੰਦੇ ਨਹੀਂ, ਜਾਂ ਭੇਦ ਫਰਕ ਸਮਾਪਤ ਹੁੰਦਾ ਮਿਕਸ ਜਦ ਹੁੰਦੇ ਨੇ। ਪਾਣੀ ਔਰ ਦੁੱਧ ਅੱਡੋ ਅੱਡ ਹੈ ਸਾਡੇ ਕੋਲ ਰੰਗ ਰੂਪ, ਉਹ ਮਿਕਸ ਹੋ ਸਕਦੇ ਨੇ, ਪਰ ਚਿੱਤ ਔਰ ਮਨ ਕਦੇ ਮਿਕਸ ਨਹੀਂ ਹੁੰਦੇ ਜਿੰਨਾ ਚਿਰ ਰੂਪ ਰੰਗ ਇੱਕ ਨਾ ਹੋ ਜਾਵੇ। ਹਾਂ ਜਿੰਨਾ ਚਿਰ ਰੰਗ ਰੂਪ ਰੇਖ ਭੇਖ ਇੱਕ ਨਾ ਹੋ ਜਾਵੇ ਦੋਏ ਮਿਲੇ ਨਹੀਂ ਸਕਦੇ। ਇਸ ਕਰਕੇ ਜਦ ਚਿੱਤ ਔਰ ਮਨ ਮਿਲਦੇ ਨੇ ਦੋਏ ਇੱਕ ਹੋਏ ਨੇ, ਦਾਲ ਤੋਂ ਇੱਕ ਹੋਇਆ, ਇਹ ਨਹੀਂ ਪਤਾ ਵੀ ਖੱਬੇ ਪਾਸੇ ਵਾਲਾ ਮਨ ਹੈ ਕਿ ਸੱਜੇ ਪਾਸੇ ਵਾਲਾ ਮਨ, ਇੱਕੋ ਨੇ ਦੋਏ। ਵੀ ਆਹ ਜਿਹੜਾ ਸੀ ਕੱਪੜਾ ਇਹਨੂੰ ਧੋ ਕੇ ਉਹ ਜਿਹਾ ਹੋਇਆ, ਇਹ ਬਿਲਕੁਲ ਨਵਾਂ, ਨਵੇਂ ਦਾ ਧੋਤੇ ਹੋਏ ਦੀ ਪਛਾਣ ਹੋਊ ਇਹਨਾਂ ਦੀ, ਬਿਲਕੁਲ ਇਹ ਪਛਾਣ ਨਹੀਂ ਰਹਿੰਦੀ। ਘੱਟਵੇਂ ਜੀਓ ਪੀਓ, ਜੀਓ ਪੀਓ ਸੂਝੇ ਨਹੀਂ, ਹੁਣ ਨਹੀਂ ਪਤਾ ਹੈਗਾ ਜੀਓ ਔਰ ਪੀਓ ਦਾ। ਘੱਟਵੇਂ ਜੀਓ ਪੀਓ ਕਰਦੇ, ਜੀਓ ਹੈ ਪੀਓ ਹੈ, ਚਾਹੇ ਇਹਨੂੰ ਜੀਓ ਕਹਿ ਲਾ ਚਾਹੇ ਪੀਓ ਕਹਿ ਲਾ, ਗੱਲ ਇੱਕੋ ਹੀ ਹੈ। ਇਹਦਾ ਮਤਲਬ ਜੀਓ ਹੀ ਆ, ਉਹ ਜੀਓ ਇਸੇ ਨੂੰ ਕਹਿ ਸਕਦੇ ਹਾਂ, ਚਿੱਤ ਜੀਓ ਹੀ ਹੈ ਜਿਹਨੂੰ ਅੱਡ ਕਹੀ ਜਾਂਦੇ ਹਾਂ। ਇਹਦਾ ਮੂਲ ਅਸੀਂ ਕਹਿੰਦੇ ਹਾਂ ਮੂਲ ਹੈ ਜੀਓ ਆਪ, ਹਰ ਜੀਓ ਹਰੇ ਜੀਓ ਹੈ, ਗੁਫਾ ਅੰਦਰ ਰੱਖ ਕੇ ਰੱਖਿਆ ਗਈ ਨਾ ਪਰਮੇਸ਼ਰ ਨੇ, ਵਾਜਾ ਪਵਨ ਵਜਾਇਆ ਪਰਮੇਸ਼ਰ ਨੇ ਰੱਖਿਆ ਨਾ। ਜਦੋਂ ਤ੍ਰਿਭਵਨ ਸਾਜਿਆ ਜਲ ਤੇ ਤ੍ਰਿਭਵਨ ਸਾਜਿਆ ਘੱਟ ਘੱਟ
ਜੋਤ ਸਮੋਈ,
ਜੋਤ ਕਿਹਨੇ ਸਮੋਈ, ਹੁਕਮ ਨਾਲ ਸਮੋਈ ਆ, ਜਲ ਕਿਹਨੇ ਪੈਦਾ ਕੀਤਾ, ਸਾਚੇ ਤੇ ਪਵਨਾ ਪਿਆ, ਕਿਹਦੇ ਨਾਲ ਪਿਆ, ਹੁਕਮ ਨਾਲ। ਪਵਨਾ ਤੇ ਜਲ ਹੋਏ, ਪਵਨਾ ਤੇ ਜਲ ਹੋ ਗਿਆ, ਕਿਹਦੇ ਨਾਲ, ਹੁਕਮ ਨਾਲ। ਜਲ ਤੇ ਤ੍ਰਿਭਵਨ ਸਾਜਿਆ ਕਿਹਨੇ ਸਾਜਿਆ, ਹੁਕਮ ਨੇ, ਘੱਟ ਘੱਟ ਜੋਤ, ਫਿਰ ਜੋਤ ਤਾਂ ਇੱਕੋ ਹੀ ਆ, ਉਹੀ ਜੋਤ ਹੈ, ਸਭ ਮੈਂ ਜੋਤ ਜੋਤ ਹੈ, ਉਹੀ ਤੇਰੇ ਚਾਨਣ, ਸਭ ਮੈਂ ਚਾਨਣ, ਉਹ ਇੱਕੋ ਹੀ ਹੈ। ਸੂਰਜ ਔਰ ਧੁੱਪ ਦੋ ਨਹੀਂ ਹੈ, ਕਹਿਣ ਸੁਣਨ ਕੋ ਦੋ ਨੇ, ਦੋ ਨਹੀਂ ਕਹਿ ਸਕਦੇ, ਰੋਸ਼ਨੀ ਔਰ ਰੋਸ਼ਨੀ ਦੇਣ ਵਾਲਾ ਇੱਕੋ ਹੀ ਹੁੰਦੇ ਨੇ। ਹਾਂ ਮਾਇਆ ਦੀ ਰੋਸ਼ਨੀ ਅੱਡ ਪ੍ਰਕਾਰ ਦੀ ਹੁੰਦੀ ਹੈ, ਜਿਹੜੀ ਜੋਤ ਦੀ ਰੋਸ਼ਨੀ ਹੋਰ ਪ੍ਰਕਾਰ ਚੀਜ਼ ਹੁੰਦੀ ਹੈ। ਹਾਂਜੀ
ਸੁਣ ਸਕੀ, ਪੀ ਮੈਂ ਜੀਓ ਬਸੇ, ਜੀਵੇਂ ਬਸੇ ਕੇ ਪੀਓ, ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕੇ ਪੀਓ।
ਹੁਣ ਜੀਓ ਔਰ ਪੀਓ ਦਾ ਨਹੀਂ ਪਤਾ ਲੱਗਦਾ, ਘੱਟ ਦੇ ਵੀ ਜੀਓ ਔਰ ਪੀਓ ਇੱਕੋ ਹੀ ਗੱਲ ਹੈ। ਹਾਂਜੀ
ਕਬੀਰ, ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾਹੇ, ਅਰਜ ਉਰਜ ਕੇ ਪਚ ਮੁਆ, ਚਾਰੋ ਵੇਦੋ ਮਾਹੇ।
ਆ ਗਿਆ ਬਾਹਮਣ, ਪਹਿਲੇ ਜੋਗੀ ਆ, ਬਾਹਮਣ ਆ ਗਿਆ। ਬਾਹਮਣ ਗੁਰੂ ਹੈ ਜਗਤ ਕਾ,
ਭਗਤਨ ਕਾ ਗੁਰੂ ਨਾਹੇ,
ਪ੍ਰਾਪਤ ਕਿਵੇਂ ਹੋਊ ਨਾ ਬਾਹਮਣ ਨੂੰ, ਉਹ ਬਿਰਛ ਦੀ ਪ੍ਰਾਪਤੀ ਹੈ ਫਲ ਦੀ ਅਤੇ ਨਾ ਜੋਗੀ ਨੂੰ ਇਸ ਦੇ ਫਲ ਦੀ ਪ੍ਰਾਪਤੀ ਹੈ। ਗੁਰੂ ਬਣ ਕੇ ਬਹਿ ਗਿਆ, ਕਿਉਂ ਗੁਰੂ ਤਾਂ ਬਣ ਕੇ ਬਹਿ ਗਿਆ, ਉਹਦੇ ਅੰਦਰ ਉਹ ਦੋਖ ਪੈਦਾ ਹੋ ਗਿਆ, ਮੈਂ ਸੁਪੀਰੀਅਰ ਹਾਂ। ਉਹ ਦੋਖ ਤੋਂ ਹਟਾਇਆ ਸੀ, ਜੇ ਦੋਖ ਉਹ ਬਾਹਮਣ ਨੇ ਸੁਣੀ ਨਹੀਂ ਗੱਲ ਤਾਂ ਬਾਹਮਣ ਗੁਰੂ ਬਣ ਵੀ ਗਿਆ। ਉੱਥੇ ਖਤਰਾ ਸੀ ਗੁਰੂ ਬਣ ਜਾਣ ਦਾ, ਹਾਂ ਜੇ ਕਿਸੇ ਲਿਖਾਵੂ ਨਾ ਹੈ। ਬਾਹਮਣ ਨੇ ਪੜ੍ਹਨਾ ਬੰਦ ਕਰਤਾ ਦੋਹਾਂ ਨੂੰ, ਵੀ ਤੁਸੀਂ ਨਹੀਂ ਪੜ੍ਹ ਸਕਦੇ, ਕਿਸੇ ਲਿਖਾਵੂ ਨਾ ਹੈ, ਉਹਨੇ ਕੀਤਾ ਸੀ। ਦੂਏ ਨੂੰ ਨਹੀਂ ਦੇਣਾ ਗਿਆ, ਤੁਸੀਂ ਨਹੀਂ ਪੜ੍ਹਾਈ, ਤੁਹਾਡੀ ਵਿੱਦਿਆ ਨਹੀਂ ਤੁਸੀਂ ਲੈ ਸਕਦੇ, ਤੁਹਾਨੂੰ ਵਿੱਦਿਆ ਨਹੀਂ ਦੇਣੀ। ਇਹ ਕੰਮ ਪੰਡਿਤ ਨੇ ਕੀਤਾ ਸੀ, ਕਿਸੇ ਨੂੰ ਗੱਲ ਨਹੀਂ ਦੱਸਣੀ, ਅਪਰਾਧ ਹੈ, ਇਹ ਅਪਰਾਧ ਹੈ। ਇਹਦੇ ਨਾਲ ਹੰਕਾਰ ਪੈਦਾ ਹੋਜੂ, ਇਹਦੇ ਨਾਲ ਭਰਮ ਪੈਦਾ ਹੋਜੂ, ਅਤੇ ਪੰਡਿਤ ਦਾ ਬੁਰਾ ਹਾਲ ਹੋਣ ਦਾ ਕਾਰਨ ਇਹ। ਪੰਡਿਤ ਦੀ ਜਿਹੜੀ ਦੁਰਦਸ਼ਾ ਹੋਈ ਹੋਈ ਹੈ ਸੰਸਾਰ 'ਚ, ਉਹਦਾ ਕਾਰਨ ਇਹ, ਝੂਠ ਬੋਲਦਾ, ਝੂਠੀ ਮਾਇਆ ਖਾਤਰ ਸਾਰਾ ਅਡੰਬਰ ਪ੍ਰਪੰਚ ਰਚਿਆ ਹੋਇਆ, ਮੂੰਹ ਦਾ ਮਿੱਠਾ, ਮੂੰਹ ਦਾ ਮਿੱਠਾ। ਹਾਂਜੀ, ਮੈਂ ਸੰਸਾਰ ਦਾ ਜਗ ਗੁਰੂ ਹਾਂ, ਬਾਹਮਣ ਆਪ ਕਹਿੰਦਾ। ਭਗਤਾਂ ਦਾ ਗੁਰੂ ਨਾ ਹੈ, ਭਗਤਾਂ ਨੇ ਤਾਂ ਇਹਦਾ ਗਿਆਨ ਵੀ ਨਹੀਂ ਮੰਨਿਆ, ਭਗਤਾਂ ਨੇ ਇਹਦਾ ਗਿਆਨ ਹੀ ਰੱਦ ਕਰਤਾ ਬਾਹਮਣਾਂ ਦਾ। ਭਗਤਾਂ ਨੇ ਇਹਨੂੰ ਗੁਰਦੇਵ ਨੇ ਇਹਦੋ ਸਿੱਖਿਆ ਨਹੀਂ ਲਈ ਹੈ ਬਾਹਮਣ ਤੋਂ, ਬਾਹਮਣ ਦੀ ਸਿੱਖਿਆ ਉਲਟ ਹੈ, ਭਗਤੀ ਵਾਲੀ ਸਿੱਖਿਆ ਹੀ ਨਹੀਂ ਹੈ ਇਹਦੇ ਕੋਲ। ਭਗਤਾਂ ਨੇ ਇਹਦਾ ਮਤਲਬ ਹੈ ਪੰਡਿਤ ਵਾਲੀ ਸਿੱਖਿਆ ਭਗਤੀ ਨਹੀਂ ਕਰਨ ਦਿੰਦੀ, ਭਗਤੀ ਪੰਡਿਤ ਤੋਂ ਖਿਲਾਫ਼ ਹੈ, ਪੰਡਿਤ ਭਗਤੀ ਤੋਂ ਖਿਲਾਫ਼ ਹੈ। ਸਿੱਖਾਂ ਦੇ ਕੋਲ ਬਾਹਮਣ ਦਾ ਕੀਤਾ ਹੈ ਠੀਕ ਹੈ, ਜਿਹੜਾ ਕਿ ਭਗਤੀ ਦੇ ਖਿਲਾਫ਼ ਹੈ, ਉਹਨੇ ਆਪਣਾ ਰੰਗ ਚਾੜਤਾ। ਭਗਤੀ ਜਿਹੜੀ ਮਾਰਗ ਹੈ ਪੰਡਿਤ ਦੇ ਖਿਲਾਫ਼ ਹੈ, ਪੰਡਿਤ ਭਗਤੀ ਮਾਰਗ ਦੇ ਖਿਲਾਫ਼ ਹੈ। ਪੰਡਿਤ ਤਾਂ ਉਹ ਹੈ ਜਿਹੜਾ ਕਹਿੰਦਾ ਤੀਰਥ ਵਰਤ, ਤੀਰਥ ਵਰਤ ਵਾਲਾ, ਪੁੰਨ ਪਾਪ ਵਾਲਾ, ਉਹਨੂੰ ਟੈਕਸ ਤਾਂ ਮਿਲਦਾ ਜੇ ਪੁੰਨ ਪਾਪ ਹੈਗਾ। ਜੇ ਗੰਗਾ ਕੋਈ ਜਾਊਗਾ ਤਾਂ ਪੰਡਿਤ ਨੂੰ ਗੋਦਾਨ ਕਰੂਗਾ, ਜੇ ਇਸ਼ਨਾਨ ਕਰੂਗਾ ਤਾਂ ਗੋਦਾਨ ਕਰੂਗਾ। ਜੇ ਪੂਰਵਜਾਂ ਦਾ ਆਪਣੇ ਬੜੇ ਬੜੇਰਿਆਂ ਦਾ ਪਿੱਛੋਂ ਮਰੇ ਦੇ ਬਾਅਦ ਉਹਨਾਂ ਦਾ ਭੋਗ ਪਾਊਗਾ ਤਾਂ ਕੁਛ ਦਾਨ ਕਰੂਗਾ, ਉਹਦੀ ਆਤਮਾ ਨੂੰ ਫਲ ਪਹੁੰਚੇ ਜੇ ਉਹ ਪਖੰਡ ਮੰਨੂਗਾ ਵੀ ਆਹ ਅਖੰਡ ਪਾਠ ਦਾ ਫਲ ਉਹਨੂੰ ਪਹੁੰਚੇ, ਜੋ ਉਹਦੇ ਦਿਮਾਗ 'ਚ ਭਰੂਗਾ ਪੰਡਿਤ ਤਾਂ ਉਹਨੂੰ ਫਲ ਫਾਇਦਾ ਹੋਊਗਾ, ਨਹੀਂ ਉਹਨੂੰ ਕੀ ਫਾਇਦਾ ਹੋਣਾ। ਜੇ ਉਹਨੇ ਕਹਿ ਦਿੱਤਾ ਵੀ ਜਿਹੜਾ ਮਰ ਗਿਆ ਉਹਦੇ ਵਾਸਤੇ ਕੁਛ ਵੀ ਕਹਾ ਨਹੀਂ ਜਾਂਦਾ ਹੁੰਦਾ, ਤਾਂ ਉਹਦਾ ਤਾਂ ਉਹਦਾ ਦੁਕਾਨੇ ਫਿਰ ਠੱਪ ਹੋ ਗਈ, ਉਹਦਾ ਧੰਦਾ ਹੀ ਠੱਪ ਹੋ ਗਿਆ। ਉਸ ਪੰਡਿਤ ਦੀ ਸਿੱਖਿਆ ਨਾਲੇ ਪਾਠ ਹੋ ਰਹੇ ਨੇ ਗੁਰਦੁਆਰੇ, ਉਹੀ ਕੰਮ ਹੋ ਰਿਹਾ ਜਿਹੜਾ ਉਹਨੇ ਦੱਸਿਆ ਹੋਇਆ। ਆਪਣੀ ਟੈਕਨੀਕ ਵਰਤੀ ਸਿੱਖਾਂ, ਲੋਭੀ ਸਿੱਖ ਨੇ ਸਾਰੀ, ਉਹ ਜਿਹੇ ਕੰਮ ਕਰਦੇ ਨੇ। ਹਾਂਜੀ,
ਬਾਹਮਣ ਕਬੀਰ, ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ, ਅਰਜ ਉਰਜ ਕੇ ਪਚਮੁਆ ਚਾਰੋਂ ਵੇਦੋਂ ਮਾਹੇ।
ਭਗਤਨ ਕਾ ਗੁਰ ਨਾਹੇ, ਪੰਡਿਤ ਕਹਿੰਦਾ, ਕਬੀਰ ਕਹਿੰਦਾ ਜਿਹੜਾ ਬਾਹਮਣ ਹੈ ਭਗਤਾਂ ਨੇ ਨਹੀਂ ਇਹਨੂੰ ਗੁਰਦੇਵ ਮੰਨਿਆ, ਇਹ ਤੋਂ ਗਿਆਨ ਨਹੀਂ ਲਿਆ, ਰਿਜੈਕਟ ਕਰਤਾ ਦਾ ਗਿਆਨ ਕਿਉਂ ਕੀਤਾ, ਇਹ ਵੇਦ ਦੇ ਖਿਲਾਫ ਨਹੀਂ ਹੈ। ਕਬੀਰ ਉਹ ਕਹਿੰਦਾ ਅਰਜ ਉਰਜ ਕੇ ਪਚਮੁਆ ਚਾਰੇ ਵੇਦੋਂ ਮਾਹੇ, ਚਾਰੇ ਪ੍ਰਕਾਰ ਦਾ ਗਿਆਨ ਉਹਨੇ ਇਕੱਠਾ ਕਰ ਲਿਆ। ਆਯੁਰਵੈਦਿਕ ਵੀ ਲੈ ਲਈ, ਉਹ ਵੀ ਮੰਨ ਲਈ ਠੀਕ ਹੈ, ਜੋਤਿਸ਼ ਵੀ ਮੰਨ ਲਿਆ ਉਹ ਵੀ ਠੀਕ ਹੈ, ਆਹ ਜਿਹੜੇ ਤੰਤਰਿਕ ਵਿੱਦੇ ਉਹ ਵੀ ਮੰਨ ਲਈ ਠੀਕ ਹੈ, ਬ੍ਰਹਮ ਗਿਆਨ ਚਾਰਾਂ ਨੂੰ ਜੱਫਾ ਪਾ ਲਿਆ। ਉਹ ਤਿੰਨ ਤਾਂ ਮਾਇਆ 'ਚ ਨੇ, ਤਿੰਨ ਗਿਆਨ ਤਾਂ ਮਾਇਆ 'ਚ ਨੇ, ਜੋਤਿਸ਼ ਵੀ ਮਾਇਆ ਨਾਲ ਸੰਬੰਧਿਤ ਹੈ, ਆਯੁਰਵੈਦਿਕ ਵੀ ਮਾਇਆ ਨਾਲ ਸੰਬੰਧਿਤ ਹੈ, ਆਹ ਤੰਤਰਿਕ ਵਿੱਦਿਆ ਵੀ ਮਾਇਆ ਨਾਲ ਸੰਬੰਧਿਤ ਹੈ। ਮਾਇਆ ਨਾਲ ਛਡਾਉਣ ਵਾਲਾ ਤਾਂ ਇਕੱਲਾ ਬ੍ਰਹਮ ਗਿਆਨ, ਜੇ ਤਾਂ ਮਾਇਆ ਛੱਡਣੀ ਹੁੰਦੀ ਤਾਂ ਤਾਂ ਇਕੱਲਾ ਬ੍ਰਹਮ ਗਿਆਨ ਲੈਂਦਾ, ਬ੍ਰਹਮ ਗਿਆਨ ਤਾਂ ਛੱਡਿਆ ਹੋਇਆ, ਉਹੀ ਦੋਵੇਂ ਰੱਖਿਆ ਹੋਇਆ, ਇਹਦਾ ਉਹਦਾ ਛੱਡਿਆ ਹੋਇਆ ਸਾਰਾ, ਉਹਦਾ ਤਾਂ ਨਾ ਹੀ ਨਾ। ਵੇਦ ਤਾਂ ਪੜ੍ਹਦਾ ਹੀ ਪੜ੍ਹਦਾ, ਬਾਣੀ ਤਾਂ ਅਸੀਂ ਪੜ੍ਹਦੇ ਹੀ ਪੜ੍ਹਦੇ ਹਾਂ, ਮੰਨਦੇ ਨਹੀਂ ਹੈਗੇ, ਇਹ ਤਾਂ ਪੜ੍ਹਦੇ ਹੀ ਪੜ੍ਹਦੇ ਹਾਂ, ਵਿਚਾਰਦੇ ਵੀ ਨਹੀਂ ਹੈਗੇ, ਪੜ੍ਹਦੇ ਤਾਂ ਅਸੀਂ ਹੋਰ ਕੁਛ ਹਾਂ। ਜ਼ਿਆਦਾ ਜ਼ੋਰਦਾਰ ਰਾਜ ਕਰੇਗਾ ਖਾਲਸਾ ਤੇ, ਪਲੈਨਿੰਗ ਸਾਰੀ ਇਹਦੀ ਹੈ, ਲੜਾਈ ਸਾਰੀ ਇਹਦੀ ਹੈ, ਜੁਸਤਜੂ ਸਾਰੀ ਇਹਦੇ ਵਾਸਤੇ, ਮਾਇਆ ਵਾਸਤੇ। ਹਾਂਜੀ,
ਹਰ ਹੈ
ਇਸ ਕਰਕੇ ਉਲਝ ਗਿਆ ਚਾਰੋਂ ਵੇਦਾਂ, ਚਾਰੇ ਗਿਆਨਾਂ 'ਚ ਉਲਝ ਗਿਆ, ਇਹਨੂੰ ਸਮਝ ਨਹੀਂ ਆਉਂਦੀ ਕੀ ਕਰੀਏ। ਚਾਰੇ ਗਿਆਨਾਂ ਵਾਲਿਆਂ ਨੇ ਇਹ ਜਿਹੜੇ ਆ ਲੋਕ ਕਾਲਜ ਬਣਾ ਲਓ, ਇਹ ਬਣਾ ਲਓ, ਉਹ ਬਣਾ ਲਓ, ਉਹੀ ਗੱਲ ਹੈ। ਗੁਰਦਾਨੇ 'ਚ ਸਿੱਖਾਂ ਦੀ ਤਰੱਕੀ ਕਰੋ, ਫਸਾ ਦਿਓ ਇਹਨਾਂ ਨੂੰ ਆਇਆ ਮੋਹ ਦੇ ਵਿੱਚ। ਇਹ ਫਸਾਉਣ ਵਾਲੇ ਨੇ ਸਾਰੇ ਪੰਡਿਤ ਦੇ ਚੇਲੇ ਨੇ, ਮਤਲਬ ਪੰਡਿਤ ਦੂਏ ਰੂਪ 'ਚ ਆ ਗਿਆ। ਪੰਡਿਤ ਦੇ ਕਈ ਦੇਖੋ ਨਾ, ਠੱਗ ਤਾਂ ਉਹ ਜਿਹਾ ਰੂਪ ਧਾਰਨ ਕਰ ਲੈਂਦਾ ਜਿਹੜੇ ਰੂਪ 'ਚ ਠੱਗੀ ਮਾਰ ਸਕਦਾ, ਉਹੀ ਰੂਪ ਬਣਾ ਲੈਂਦਾ। ਕਦੇ ਪੁਲਿਸ ਵਾਲਾ ਬਣ ਗਿਆ, ਕਦੇ ਭਿਖਾਰੀ ਬਣ ਗਿਆ।
ਹਰ ਹੈ ਖਾਣ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹਿ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕੇ ਖਾਈ।
ਹਰ ਹੈ ਖਾਣ ਰੇਤ ਮੈਂ ਬਿਖਰੀ, ਜਦ ਕੇ ਜਿਹੜਾ ਸੱਚਾ ਚਾਰਾਂ ਵੇਦਾਂ ਦੇ ਵਿੱਚ, ਹਰ ਹਰ ਕਾ ਗਿਆਨ, ਉਹ ਖੰਡ ਹੈ, ਮਿੱਠੀ ਚੀਜ਼ ਹੈ, ਬਾਕੀ ਰੇਤ ਹੈ। ਉਹ ਸਵਾ ਲੱਖਾਂ ਸਲੋਕਾਂ ਦੇ ਵਿੱਚ ਜੇ 2-4-5 ਹਜ਼ਾਰ ਸਲੋਕ ਹੈਗਾ ਬ੍ਰਹਮ ਗਿਆਨ ਦਾ, ਉਹ ਤਾਂ ਐਸਾ ਹੀ ਹੈ ਕਿ ਹਰ ਖੰਡ ਰੇਤ 'ਚ ਰਲੀ ਹੋਈ ਹੈ। ਵੇਦਾਂ ਵਿੱਚ ਜੇ ਸਲੋਕ ਪਏ ਨੇ, ਹਰ ਕੀ ਕਥਾ ਪਈ ਹੈ, ਹਰ ਕਾ ਗਿਆਨ ਜੇ ਪਿਆ ਵੇਦਾਂ 'ਚ, ਉਹ ਐਂ ਸਮਝੋ ਜਿਵੇਂ ਰੇਤੇ ਵਿੱਚ ਬਹੁਤ ਸਾਰੇ ਰੇਤੇ 'ਚ ਇੱਕ ਮੁੱਠੀ ਖੰਡ ਮਿਲਾ ਦਈਏ। ਹਰ ਜ਼ਰੂਰ ਖੰਡ ਹੈ, ਪਰ ਰੇਤਾ ਥੋੜ੍ਹੀ ਖੰਡ ਹੈ। ਰੇਤੇ 'ਚ ਲਾ ਕੇ ਰੱਖੀ ਹੋਈ ਹੈ ਉੱਥੇ ਵਿੱਚ, ਆਹ ਗਲਤੀ ਸੀ। ਉਹ ਰੇਤੇ 'ਚੋਂ ਕੱਢ ਕੇ ਗੁਰਬਾਣੀ ਅੱਡ ਰੱਖ, ਇਕੱਲੀ ਖੰਡ, ਪਿਓਰ ਖੰਡ ਅਲੱਗ ਕਰਤੀ। ਆਹ ਤਾਂ ਗੁਰਬਾਣੀ ਰਚਣੀ ਪਈ, ਉਹ ਉੱਥੋਂ ਕੱਢ ਕੇ ਇਕੱਲੀ ਉਹ ਕਰਤੀ। ਇਹ ਹੁਣ ਉੱਥੇ ਚੁਗੀ ਨਹੀਂ ਜਾਂਦੀ, ਸਮਝਦਾਰ ਤਾਂ ਖਾ ਲੂਗਾ, ਇੱਥੋਂ ਨਹੀਂ ਖਾ ਹੁੰਦੀ। ਅੱਡ ਕੱਢੀ ਹੋਈ ਕਿਹਨੇ ਖਾਧੀ ਹੈ, ਕਿਹਨੇ ਦੱਸਿਆ ਸਵਾਦ ਨਾਮ ਦਾ? ਇਹ ਤਾਂ ਇੱਥੋਂ ਨਹੀਂ ਖਾ ਹੁੰਦੀ, ਉੱਥੋਂ ਕਿਹਨੇ ਖਾਣੀ ਸੀ? ਹਰ ਹੈ ਖਾਂਡ ਰੇਤ ਮੈਂ ਬਿਖਰੀ, ਰੇਤ 'ਚ ਰਲੀ ਹੋਈ ਹੈ। ਹੱਥੀ ਚੁਣੀ ਨਾ, ਹੁਣ ਦੋਵੇਂ ਹੱਥਾਂ ਨਾਲ ਨਹੀਂ ਚੁਣੀ ਜਾਂਦੀ, ਚਿੱਤਰ ਮਨ ਦੋਵੇਂ ਜ਼ੋਰ ਲਾ ਲੈਣ ਨਹੀਂ ਚੁਣੀ ਜਾਂਦੀ। ਹੱਥੀ ਚੁਣੀ ਨਾ ਜਾਏ,
ਗੁਰ ਭਲੀ ਬੁਝਾਈ,
ਜਦ ਇੱਕ ਨੁਸਖਾ ਮਿਲ ਗਿਆ ਨਾ ਕਿਸੇ ਨੂੰ ਵਧੀਆ ਜਿਹਾ, ਉਹ ਦੁਕਾਨ 'ਚ ਲਾ ਲੈਂਦਾ ਆਪਣਾ। ਕੋਈ ਬਿਮਾਰੀ ਦਾ ਮਿਲ ਗਿਆ, ਕੋਈ ਗੁਣ ਮਿਲ ਗਿਆ ਨਾ, ਉਹ ਜਦ ਦੁਕਾਨ ਖੋਲ੍ਹ ਲੈਂਦਾ, ਬ੍ਰਹਮ ਗਿਆਨ ਛੱਡ ਦਿੰਦਾ। ਬਹੁਤ ਸਾਰੇ ਗੁਣ ਨੇ ਨਾ ਵੇਦ ਵਿੱਚ, ਜਿਹੜਾ ਗੁਣ ਹੱਥ 'ਚ ਆ ਗਿਆ ਉਹਦੇ ਨਾਲ ਆਪਣੀ ਦੁਕਾਨ 'ਚ ਲਾ ਲੈਂਦਾ ਸੀ। ਪੜ੍ਹਦਾ ਤੱਕ ਵਾਢਿਓ ਸੀ ਵੇਦ, ਕਿਤੇ ਨਾ ਕਿਤੇ ਹੋਰ ਕੁਛ ਆ ਗਿਆ, ਸਲੋਕ ਤਾਂ ਕਿਤੇ ਹੀ ਆਉਂਦਾ ਸੀ ਗੁਰਬਾਣੀ ਦਾ। ਇਹ ਤਾਂ ਟੋਲਦਾ ਸਾਰੇ, ਜਾਂ ਤਾਂ ਉਹ ਟੋਲ ਕੇ ਅੱਡ ਕਰਦਾ, ਜਾਂ ਫਿਰ ਜੇ ਕਬਾਡਿਓ ਪੜ੍ਹਦਾ ਤਾਂ ਫਿਰ ਤਾਂ ਜ਼ਿਆਦਾ ਫਸਾਉਣ ਵਾਲਾ ਹੀ ਹੈ ਗਿਆਨ। ਵੇਦ ਦਾ ਗਿਆਨ ਜ਼ਿਆਦਾ ਫਸਾਉਣ ਵਾਲਾ, ਕੱਢਣ ਵਾਲਾ ਥੋੜ੍ਹਾ, ਫਸਾਉਣ ਵਾਲਾ ਜ਼ਿਆਦਾ। ਉੱਥੇ ਇੱਕ ਲੈਵਲ ਕਰਤਾ ਮੰਨ ਕੇ, ਪਰ ਗਿਆਨ ਨੂੰ ਉਹਦੇ ਬਰਾਬਰ ਮੰਨ ਲਿਆ, ਇਹ ਗਲਤੀ ਸੀ। ਹਰ ਹੈ ਖੰਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਹੱਥਾਂ ਨਾਲ ਨਹੀਂ ਚੁਣ ਕੇ ਅੱਡ ਕਰ ਸਕਦੇ ਤੁਸੀਂ।
ਕਹਿ ਕਬੀਰ ਗੁਰ ਭਲੀ ਬਜਾਈ,
ਕਬੀਰ ਗੁਰ ਭਲੀ ਬਜਾਈ, ਚੀਂਟੀ ਬਣ ਕੇ ਖਾਏ,
ਚੀਂਟੀ
ਕੱਢਿਆ ਨਾ ਵਾਰ ਬੇੜ, ਉਹ ਕੀੜੀਆਂ ਬਣੇ ਨੇ ਆਪ, ਕੀੜੀ ਦੀ ਕੀੜੀ ਮੈਂ ਕੱਲ, ਉਹ ਛੋਟੇ ਬਣ ਕੇ ਬਾਹਰ ਕੱਢ ਕੱਢ ਕੇ ਚੁੱਕ ਚੁੱਕ ਕੇ ਗੁਰਬਾਣੀ ਬਣਾ ਦਿੱਤੀ। ਵੱਡੇ ਨਹੀਂ ਬਣੇ ਉਹ, ਗੁਰੂ ਨਹੀਂ ਬਣੇ, ਛੋਟੇ ਬਣੇ, ਛੋਟੇ ਬਣ ਕੇ ਆਪਣੇ ਆਪ 'ਚ ਦਾਸ ਬਣ ਕੇ, ਚੀਟੀਆਂ ਵਾਂਗੂ ਕੱਢ ਕੱਢ ਕੇ ਸਾਰਾ ਢੇਰ ਲਾ ਦਿੱਤਾ। ਅੱਡ ਉਹਨਾਂ ਨੇ ਲਿਆਂਦੀਆਂ ਕੱਢ ਕੱਢ ਕੇ, ਥੋੜ੍ਹੀ ਥੋੜ੍ਹੀ ਜਿੰਨੀ ਜਿੰਨੀ ਕਿਸੇ ਨੂੰ ਮਿਲੀ, ਥੋੜ੍ਹੀ ਥੋੜ੍ਹੀ ਕਰਕੇ ਪੂਰੀ ਜਦੋਂ ਪੋਥੀ ਬਣ ਗਈ, ਪੰਡਿਤ ਦੀ ਜ਼ਮੀਨ ਹਿੱਲ ਗਈ ਵੀ ਇਹ ਜਿਹੜਾ ਗ੍ਰੰਥ ਬਣ ਗਿਆ, ਅੱਡ ਬਿਲਕੁਲ ਬ੍ਰਹਮ ਗਿਆਨ ਦਾ, ਮੇਰੀ ਮਨੋਪਲੀ ਗਈ। ਬੜਾ ਖਤਰਨਾਕ ਸੀ ਗੱਲ, ਇੱਕ ਤਾਂ ਚਾਰੇ ਵਰਣ ਵਿੱਚ ਆ ਗਏ ਸੀ ਇਹਦੇ, ਜਿਹੜੇ ਉਹਦੇ ਚਾਰ ਵਰਣ ਬਣਾਏ ਤੇ ਉਹ ਟੁੱਟ ਤੋੜ ਤੇ ਬਰਾਬਰ ਕਰਤੇ ਸਾਰੇ। ਇੱਕ ਚਾਰੇ ਵਰਣਾਂ ਦੇ ਵਿੱਚ ਭਗਤ ਪੈਦਾ ਹੋ ਗਏ, ਉਹ ਸੀ ਭਗਤੀ ਕਰੇ ਨਹੀਂ ਸਕਦੇ ਦੂਏ ਵਰਣ, ਉਹ ਵੀ ਉਹਦੀ ਗੱਲ ਰੱਦ ਹੋ ਗਈ। ਪ੍ਰੂਫ ਹੋ ਗਿਆ ਸਾਰਾ ਸਿਮਰਤ ਸ਼ਾਸਤਰਾਂ ਦੇ ਖਿਲਾਫ਼ ਵੀ ਉਹ ਸਾਰਾ ਹੀ ਝੂਠ ਹੈ, ਸਾਰਾ ਹੀ ਕਪੜੇ ਦੇ ਉੱਤੇ ਅਧਾਰਿਤ ਹੈ ਹਿੰਦੂਇਜ਼ਮ। ਇਸ ਕਰਕੇ ਉਹਨੂੰ ਨਹੀਂ ਸੀ ਮਨਜ਼ੂਰ ਇਹ ਗ੍ਰੰਥ ਲੱਗਦਾ, ਤਾਂ ਸਰੋਵਰ ਦੇ ਵਿੱਚ ਇਹਨੂੰ ਕਿਹਾ ਸੀ ਸਰੋਵਰ 'ਚ ਬਣਾਓ, ਇਹਨਾਂ ਨੇ ਇਹਨੂੰ ਬਰਦਾਸ਼ਤ ਨਹੀਂ ਹੈ, ਬਰਦਾਸ਼ਤ ਇਹਨੂੰ ਹੁਣ ਵੀ ਨਹੀਂ ਹੈ, ਬਰਦਾਸ਼ਤ ਹੁਣ ਵੀ ਨਹੀਂ ਹੈ। ਉਹ ਨਹੀਂ ਚਾਹੁੰਦੇ, ਪਰ ਹੁਣ ਕੀ ਕਰਨਾ, ਹੁਣ ਤਾਂ ਹੁਣ ਹੋ ਗਈ ਆਈ ਗੱਲ, ਹੁਣ ਤਾਂ ਹਾਰਿਆ ਹੋਇਆ ਜੋ ਹਾਰੀਆ, ਜਿਹੜਾ ਨਾ ਜੋ ਹਾਰੀਆ ਹਾਰਿਆ ਹੋਇਆ ਹੱਥ ਪੈਰ ਮਾਰਦਾ, ਕੋਲ ਕੁਛ ਨਹੀਂ, ਹਾਰੇ ਜੋ ਹਾਰੀ ਵਾਲੀ ਗੱਲ, ਬਸ ਪੈਰੇ ਪਿੱਟਦੇ ਨੇ, ਬਸ ਦੀ ਗੱਲ ਕੋਈ ਨਹੀਂ ਉਹਨਾਂ ਦੀ। ਹੁਣ ਤਾਂ ਉਹਨਾਂ ਦੇ ਆਦਮੀ ਕਹਿਣ ਲੱਗ ਗਏ ਵੀ ਇਹਨਾਂ ਨੂੰ ਭਗਵਾਨ ਸਾਬਤ ਕਰੋ, ਕ੍ਰਿਸ਼ਨ ਨੂੰ ਰਾਮ ਨੂੰ, ਚੈਲੇਂਜ ਉਹਨਾਂ ਦੇ ਖੁਦ ਦੇ ਬੰਦੇ ਕਰ, ਉਹ ਜਿਹੜੇ ਵੇਦਾਂਤੀ ਸੀ, ਇਹ ਵੇਦ ਦੇ ਉੱਤੇ ਖੜੇ ਸੀ, ਇਹ ਉਦੋਂ ਰਲ ਗਏ ਸੀ ਇਹਨਾਂ ਨਾਲ, ਵੀ ਇਹ ਜ਼ਿਆਦਾ ਹੈਗੇ ਨੇ ਬੰਦੇ, ਇਹਨਾਂ ਨਾਲ ਰਲ ਜਾਓ। ਹੁਣ ਉਹ ਕੁਛ ਹੌਸਲਾ ਕਰਨ ਲੱਗੇ ਨੇ ਵੀ ਇਹਨਾਂ ਦੇ ਖਿਲਾਫ਼ ਸਟੈਂਡ ਲੈ ਲਈ, ਜਿਵੇਂ ਅਗਨੀ ਵੈਸ਼ ਨੇ ਸਟੈਂਡ ਲਿਆ। ਹੁਣ ਉਹਨਾਂ ਨੂੰ ਪਤਾ ਵੀ ਸਿੱਖ ਜੇ ਆ ਗਏ ਸਾਡੇ ਨਾਲ ਰਲ ਕੇ ਖੜੇ ਹੁੰਦੇ ਨੇ, ਤਾਂ ਉਹ ਗਲਤੀ ਕੀਤੀ ਅਸੀਂ ਪਿੱਛੇ, ਅਸੀਂ ਪਿੱਛੇ ਹਿੰਦੂਆਂ ਦੇ ਨਾਲ ਚਲੇ ਗਏ ਭਗਤਾਂ ਦੇ ਖਿਲਾਫ਼ ਬੋਲ ਕੇ, ਜਿਹੜੇ ਇਹਨਾਂ ਦੇ ਆਪ ਵੇਦਾਂਤੀ, ਉੱਥੇ ਇਹਨਾਂ ਨੇ ਗਲਤੀ ਕੀਤੀ ਸੀ। ਉਦੋਂ ਖੈਰ ਸਿੱਖਾਂ ਦੀ ਤਾਦਾਦ ਥੋੜ੍ਹੀ ਸੀ, ਸ਼ਾਇਦ ਤਾਂ ਕਰਕੇ ਇਹਨਾਂ ਦੀ ਤਾਦਾਦ ਜ਼ਿਆਦਾ ਸੀ, ਕਿਤੇ ਨਾ ਕਿਤੇ ਉਹ ਡਰ ਗਏ, ਕੰਪਰੋਮਾਈਜ਼ ਕਰ ਲਿਆ ਉਹਨਾਂ ਨੇ, ਵਿਵੇਕਾਨੰਦ ਵਗੈਰਾ ਨੇ, ਦਿਆਨੰਦ ਵਗੈਰਾ ਨੇ, ਇਹਨਾਂ ਨੇ ਕੰਪਰੋਮਾਈਜ਼ ਕਰ ਲਿਆ, ਇਹਨਾਂ ਨੇ ਪੜੋਸ ਪੜਾਸ ਲਏ ਹੋ ਕਿਸੇ ਤਰੀਕੇ ਨਾਲ। ਹੁਣ ਉਹ ਕਰਨ ਲੱਗ ਚਾਹੁਣ ਲੱਗੇ ਨੇ ਵੀ ਅਸੀਂ ਸਟੈਂਡ ਲਈਏ, ਕਿ ਉਹਨਾਂ ਨੂੰ ਵੀ ਖਾ ਗਏ ਨਾ ਇਹ, ਉਹਨਾਂ ਦੀ ਵੀ ਪੁੱਛਣੀ ਹੈਗੀ, ਉਹਨਾਂ ਨੂੰ ਵੀ ਚਾਹੁੰਦੇ ਨੇ ਵੀ ਅਸੀਂ ਜਿਵੇਂ ਇਹਨਾਂ ਨੇ ਸਿਆਸਤਦਾਨਾਂ ਨੇ ਸਾਡਾ ਕਬਜ਼ਾ ਕੀਤਾ ਹੋਇਆ ਨਾ ਗੁਰਦੁਆਰਿਆਂ 'ਤੇ, ਉਹ ਵੀ ਉੱਥੇ ਕਬਜ਼ਾ ਕਰਕੇ ਨਾ, ਸਰਕਾਰ ਜੋ ਇਹਨਾਂ ਦੀ ਹੈ ਸੈਂਟਰ 'ਚ, ਤਾਂ ਉਹ ਬੋਲੇ ਨੇ ਹੁਣ ਸਰਕਾਰ 'ਤੇ, ਉਹਨਾਂ ਨੂੰ ਜ਼ਿਆਦਾ ਖਤਰਾ ਹੋਇਆ, ਵੇਦਾਂਤੀਆਂ ਨੂੰ ਜ਼ਿਆਦਾ ਖਤਰਾ ਹੋਇਆ ਇਹਨਾਂ ਤੋਂ, ਵੀ ਇਹਨਾਂ ਤਾਂ ਪੁੱਛਣਾ ਹੀ ਨਹੀਂ ਸਾਨੂੰ। ਹਾਂਜੀ
ਕਬੀਰ, ਜੋ ਤੂੰ ਸਾਧ ਪ੍ਰੇਮ ਕੇ ਸੀਸ ਕੱਟ ਕਰ ਗੋਏ, ਖੇਲਦ ਖੇਲਦ ਹਾਲ ਕਰ, ਜੋ ਕੁਛ ਹੋਏ ਤਾਂ ਹੋਏ।
ਹੁਣ ਜੇ ਤੈਨੂੰ ਸਾਧ ਪ੍ਰੇਮ, ਜੇ ਸਾਧਨਾ ਪ੍ਰੇਮ ਕਰਨਾ ਨਾ, ਤਾਂ ਆਪਣੇ ਅੰਤਰ ਆਤਮਾ ਨਾਲ ਪ੍ਰੇਮ ਕਰਨਾ, ਸੱਚ ਨਾਲ ਪ੍ਰੇਮ ਕਰਨਾ,
ਸੀਸ ਕੱਟ ਕਰ ਗੋਏ,
ਅਸਲ ਨੂੰ ਕੱਟ ਕੇ ਨਾ ਇਹਦੀ ਖੁਦੋ ਬਣਾ ਲੈ, ਗੇਂਦ
ਗੋਏ,
ਕੋਈ ਗੇਂਦ ਸੀਸ ਕਾਟ ਕਰ, ਇਹ ਮਨ ਨੂੰ ਖੁਦੋ ਬਣਾ ਲੈ,
ਖੇਲਦ ਖੇਲਦ ਹਾਲ ਕਰ,
ਬਾਲੇ ਸਿਰ ਦੀ ਗੱਲ ਨਹੀਂ ਹੈ, ਬਾਲਾ ਸਿਰ ਕੱਟ ਕੇ ਖੇਲੂ ਕਿ ਮੈਂ, ਸਿਰ ਕੱਟਿਆ ਖੇਲੂ ਕਿ ਮੈਂ, ਸੀਸ ਹੈ ਸਿਰ ਨਹੀਂ ਹੈਗਾ, ਬਾਲਾ ਸਿਰ ਹੈ ਉਹ ਸੀਸ, ਸੀਸ ਕੱਟਣਾ ਸਿਰ ਨਹੀਂ ਕੱਟਣਾ, ਉਹ ਤੇ ਸੀਸ ਦਿੱਤੇ ਨੇ ਸਿਰ ਨਹੀਂ ਦਿੱਤੇ, ਹਾਂ ਸੀਸ ਨੂੰ ਸਿਰ ਕਹਿਣ ਲੱਗ ਗਏ, ਬਾਦਸ਼ਾਹ ਨੇ ਸਿਰ ਮੰਗਿਆ ਨਹੀਂ, ਸੀਸ ਮੰਗਿਆ ਸੀ ਉਹਨਾਂ ਤਾਂ, ਸਿਰ ਕਦ ਮੰਗਿਆ, ਸੀਸ ਮੰਗਿਆ ਸੀ, ਮਨ ਮੰਗਿਆ ਸੀ, ਅਗਲੇ ਨੇ ਦੇ ਦਿੱਤਾ, ਮੁੜ ਕੇ ਘਰ ਨੂੰ ਗਏ ਹੀ ਨਹੀਂ, ਮਨ ਮੰਗਿਆ ਤਨ ਮਨ ਤਨ ਤਾਂ ਨਹੀਂ ਦੇ ਦਿੱਤੇ, ਹੋਰ ਮੰਗਿਆ ਸੀ ਇਹਨਾਂ ਨੂੰ ਬੜਾ ਪਤਾ, ਸਿਰ ਕਹਿਣ ਲੱਗ ਗਏ ਬਾਅਦ 'ਚ, ਇਹ ਵੀ ਪੜ੍ਹ ਲੈਂਦੀ ਸ਼ਰਾਰਤ ਹੈ, ਕੋਈ ਝਗੜਾ ਪਾ ਦਿੱਤਾ, ਕੋਈ ਕਹਿੰਦਾ ਸਿਰ ਦਿੱਤਾ, ਕੋਈ ਨਾ ਦਿੱਤਾ, ਕੋਈ ਕਹਿੰਦਾ ਕੁਛ ਕੀਤਾ, ਕੋਈ ਕਹਿੰਦਾ ਕੁਛ ਕੀਤਾ। ਹਾਂਜੀ ਸੀਸ ਕਾਟ ਕਰ ਗੋਏ,
ਖੇਲਦ ਖੇਲਦ ਹਾਲ ਕਰ, ਜੋ ਕੁਛ ਹੋਏ ਤੋ ਹੋਏ,
ਖੇਲਦ ਖੇਲਦ ਖੇਲਦਾ ਖੇਲਦਾ ਮਸਤ ਹੋ ਜਾ, ਸਭ ਕੁਛ ਭੁੱਲ ਜਾ, ਹਾਲ ਕਰ, ਜੋ ਕੁਛ ਹੋਏ ਸੋ ਹੋਏ, ਜੋ ਹੁੰਦਾ ਹੋਣ ਦੇ ਪਿੱਛੇ, ਮਨ ਨੂੰ ਮਨ ਦੀ ਗੱਲ ਹੀ ਨਾ ਸੁਣ, ਜਿਹੜੀ ਖੁਦੋ ਹੁੰਦੀ ਆ ਉਹਦੀ ਗੱਲ ਨਹੀਂ ਸੁਣਦਾ ਹੁੰਦਾ ਕੋਈ, ਜਿੱਧਰੋਂ ਕੋਈ ਟੱਲਾ ਮਾਰਦਾ ਉੱਧਰੋਂ ਇਹਦੀ ਮੱਤ ਮਾਰਦੇ, ਬੰਦੀ ਖੇਡੇ ਮਾਰ ਮਾਰ ਕੇ, ਜਿਹਦੇ ਕੋਲ ਗਈ ਉਹਨਾਂ ਇਹਦੇ ਮਾਰਨੀਆਂ ਲੱਤ ਪੈਰ, ਚੱਲ ਉੱਧਰ ਨੂੰ ਚੱਲ ਉੱਧਰ ਨੂੰ, ਇਹਦੀ ਮੱਤ ਮਾਰਦੇ ਬੰਦੀ ਬਿਲਕੁਲ, ਜਿਹੜੀ ਇਹਦੀ ਮੱਤ ਉਹਨੂੰ ਮਾਰੇ ਦੇ, ਸੀਸ ਕਾਟ ਕਰ ਗੋਏ, ਖੇਲਦ ਖੇਲਦ ਹਾਲ ਕਰ,
ਜੋ ਕੁਛ ਹੋਏ ਤਾਂ ਹੋਏ,
ਭਾਅ ਇਹਦੀ ਸੁਣੇ ਨਾ ਜੋ ਹੁੰਦਾ ਹੁਣ, ਤੇ ਇਹਦੀ ਨਾ ਸੁਣ ਮਨ ਦੀ, ਕੂਟਣਾ ਹੋ ਤੋ ਮਨ ਕੋ ਕੂਟਾ, ਇਹਨੂੰ ਕੁੱਟ ਚੰਗੀ ਤਰ੍ਹਾਂ। ਮਨ ਕੋ ਕੁੱਟਾ ਤਾਂ ਜੰਮ ਤੇ ਛੁੱਟਾ, ਜੇ ਮਨ ਨੂੰ ਕੁੱਟੇ ਤਾਂ ਭਰਮ ਨਹੀਂ ਪੈਦਾ ਹੁੰਦਾ। ਭਰਮ ਜਦ ਪੈਦਾ ਕਰਨਾ ਇਸੇ ਨੇ ਕਰਨਾ, ਕੁੱਟ ਕੁੱਟ ਮਨ ਕੋ ਸਪੱਟੀ ਲਾਵਾ, ਐਸਾ ਕੂਟਨ ਮੁਕਤ ਥੋ ਪਾਵੇ ਤਾਂ ਮੁਕਤੀ ਦੀ ਸਮਝ ਆਊਗੀ। ਜਿਨ੍ਹਾਂ ਨੇ ਮਨ ਨਹੀਂ ਕੁੱਟਿਆ ਮੁਕਤੀ ਦੀ ਸਮਝ ਨਹੀਂ ਆਈ ਉਹਨਾਂ ਨੂੰ, ਮੁਕਤੀ ਸਮਝ ਨਹੀਂ ਆਈ। ਪ੍ਰਾਪਤੀ ਤਾਂ ਬਾਅਦ ਦੇ ਵਿੱਚ ਹੈ, ਸਮਝ ਨਹੀਂ ਆਈ ਮੁਕਤੀ ਕੀ ਹੁੰਦੀ ਹੈ, ਮੁਕਤੀ ਕੀ ਹੁੰਦੀ ਹੈ ਇਹੀ ਨਹੀਂ ਪਤਾ ਲੱਗਿਆ। ਹਾਂਜੀ
ਕਬੀਰ, ਜੋ ਤੂੰ ਸਾਧ ਪ੍ਰੇਮਿਕੀ ਪਾਕੇ ਸਿੱਧੀ ਖੇਲ, ਕਾਚੀ ਸਰਸੋਂ ਪੇਲ ਕੇ ਨਾ ਖਲ ਪਈ ਨਾ ਤੇਲ।
ਜੇ ਤੂੰ ਜੇ ਸਾਧਨਾ ਪ੍ਰੇਮ ਕਰਨਾ ਤੇ ਖੇਲਣ ਦੀ ਗੱਲ ਆਈ ਹੈ, ਸੀਸ ਕਾਟ ਕਰ ਗੋਏ ਤੇ, ਸੀਸ ਕਾਟ ਕਰ ਗੋਏ ਤੇ, ਤਿੰਨੇ ਸ਼ਲੋਕ ਖੇਲਣ ਦੇ ਹੀ ਨੇ। ਜੇ ਤੂੰ ਸਾਧ ਪ੍ਰੇਮ ਕੀ
ਪਾਕੇ ਸਿੱਧੀ ਖੇਲ,
ਪਾਕੇ ਸਿੱਧੀ ਖੇਲ, ਕੱਚੇ ਨਾਲ ਨਾ ਖੇਲੀ, ਗਾਂ ਕੱਚੇ ਨਾਲ ਨਾ ਡਿਸਕਸ਼ਨ ਕਰੀ, ਕੱਚੇ ਤਾਂ ਬਾਹਰ ਕੱਚੇ ਹੀ ਨੇ, ਪੱਕੇ ਦੇ ਨਾਲ ਬੈਠੀ ਸੰਗਤ ਪੱਕੇ ਦੀ ਕਰੀ, ਪੱਕਾ ਤੇਰੇ ਅੰਦਰ ਉਹਦੀ ਕਰੀ, ਬਾਹਰ ਨਹੀਂ ਮਿਲਿਆ ਤੇਰੇ ਅੰਦਰ ਤਾਂ ਪੱਕਾ ਹੈਗਾ। ਬੁੱਧੀ ਨੂੰ ਕਿਹਾ ਕਾਚੇ ਨਾਲ ਨਾ ਖੇਲ, ਮਨ ਨਾਲ ਨਾ ਖੇਲ, ਅੰਦਰ ਨੇ ਚਿੱਤ ਨਾ ਖੇਲ, ਅਕਲ ਦੀ ਗੱਲ ਹੈ। ਬੁੱਧੀ ਨੂੰ ਕਿਹਾ ਜੇ ਤੂੰ ਸਾਧਨਾ ਪ੍ਰੇਮ ਕਰਨਾ, ਅੰਦਰ ਜਿਹੜਾ ਸਾਧ ਹੈ ਅੰਤਰ ਆਤਮਾ, ਉਹਦੇ ਨਾਲ ਖੇਲਣੀ, ਮਨ ਨਾਲ ਨਾ ਖੇਲੀ, ਮਨ ਦੀ ਤਾਂ ਗੋਏ ਰੱਖੀ। ਜੇ ਮਨ ਬੋਲੇ ਤੂੰ ਠੇਡਾ ਮਾਰੀ, ਤੇ ਇੱਥੇ ਕੁਛ ਮੰਗੇ ਤੂੰ ਠੇਡਾ ਮਾਰ ਦੀ, ਉਹ ਤਾਂ ਮੰਗੇ ਉਹ ਠੇਡਾ ਮਾਰ ਦੇਵੇ, ਨਹੀਂ ਮਿਲਦਾ ਹੋਏ ਜਾ ਭੱਜਾ, ਤੇਰੀ ਨਹੀਂ ਸੁਣ ਜਾ ਭੱਜਾ, ਉੱਧਰ ਉਹ ਥੱਪੜ ਮਾਰ ਕੇ ਉੱਧਰ ਨੂੰ ਮੋੜ ਦੇਵੇ, ਉਹ ਥੱਪੜ ਮਾਰ ਕੇ ਉੱਧਰ ਨੂੰ ਮੋੜ ਦੇਵੇ। ਮਨ ਦੀ ਸੁਣੋ ਹੀ ਨਾ, ਜੇ ਵੱਜਣਾ ਮਨ ਦੀ ਨਾ ਸੁਣ ਲਿਓ ਕੋਈ, ਜ਼ਿਆਦਾ ਮਨ ਨਹੀਂ ਮੰਨਦਾ ਥੱਪੜ ਮਾਰ ਵੀ ਜਾ ਭੱਜਾ, ਉੱਧਰ ਨੂੰ ਉੱਧਰ ਨੂੰ ਥੱਪੜ ਮਾਰੇ ਦੂਏ ਪਾਸੇ ਨੂੰ, ਆਪੇ ਚੁੱਪ ਕਰ ਜੂ, ਨਹੀਂ ਕਰ ਜੂਗਾ ਥੱਪੜ ਖਾਈ ਜਾਊਗਾ। ਹਾਂਜੀ
ਕਾਚੀ ਸਰਸੋਂ ਪੇਲ ਕੇ ਨਾ ਖਲ ਪਈ ਨਾ ਤੇਲ,
ਕਾਚੀ ਤਾਂ ਜੇ ਸਰੋਂ ਵੀ ਪੀੜੀਏ ਨਾ ਤੇਲ ਮਿਲਦਾ ਨਾ ਖਲ ਮਿਲਦੀ ਹੈ। ਇਹ ਮਨ ਦੇ ਨਾਲ, ਜਿਹਨੇ ਮਨ ਦੇ ਨਾਲ ਖੇਡ ਖੇਡੀ ਹੈ ਜ਼ਿੰਦਗੀ ਦੀ, ਉਹ ਨਾ ਉਹਨੂੰ ਮਾਇਆ ਮਿਲੀ ਨਾ ਰਾਮ, ਦੁਬਦਾਮੇ ਦੋਨੋਂ ਗਏ, ਨਾ ਤਾਂ ਸਰੀਰ ਰਿਹਾ ਉਹਦੇ ਕੋਲ ਮਾਇਆ ਵਾਲਾ, ਜਿਹਦੇ ਖਾਤਰ ਮਨ ਹਰ ਵਕਤ ਕਰਦਾ ਰਿਹਾ ਉਹ ਚਾਹੀਦਾ ਉਹ ਚਾਹੀਦਾ, ਨਾ ਤਾਂ ਸਰੀਰ ਇਹ ਰਿਹਾ ਤੇ ਨਾ ਸੱਚੇ ਰਿਹਾ, ਨਾ ਮਾਇਆ ਝੂਠੀ ਰਹੀ ਤੇ ਨਾ ਸੱਚ ਰਿਹਾ, ਦੋਵੇਂ ਦੇ ਗਿਆ। ਤੇਲ ਤੱਤ ਹੈ, ਤੇਲ ਤੱਤ ਰੂਪ ਹੈ, ਨਾ ਤੱਤ ਗਿਆਨ ਮਿਲਿਆ ਨਾ ਮਾਇਆ ਰਹੀ, ਮਾਇਆ ਮਿਲੀ ਨਾ
ਰਾਮ।
ਰਾਮ ਕੀ ਹੈ? ਰਾਜਾ ਰਾਮ ਨਾਮ ਬੁਰਾ
ਬ੍ਰਹਮ ਗਿਆਨ,
ਬ੍ਰਹਮ ਗਿਆਨ, ਬ੍ਰਹਮ ਗਿਆਨ ਤੇ ਵਾਂਝਾ ਰਹਿ ਗਿਆ, ਮਾਇਆ ਵੀ ਚਲੀ ਗਈ, ਮਾਇਆ ਵੀ ਛੱਡਣੀ ਪੈ ਗਈ, ਦੋ ਹੀ ਚੀਜ਼ਾਂ ਤੋਂ ਵਾਂਝਾ ਹੀ ਚਲਾ ਗਿਆ। ਫਿਰ ਚੱਲਿਆ ਜੁਹਾਰੀਆ ਦੋਇਆ ਦੀ ਝਾੜ ਕੇ। ਹਾਂਜੀ
ਢੂੰਡਤ ਡੋਲੇ ਅੰਧਗਤ, ਅਰ ਚਿੰਨਤ ਰਾਹੀਂ ਸੰਤ, ਕਹਿ ਨਾਮਾ ਕਿਉਂ ਪਾਈਏ ਬਿਨ ਭਗਤੋਂ ਭਗਵਾਨ।
ਢੂੰਡਤ ਡੋਲੇ ਅੰਧਗਤ, ਇਹ ਕੌਣ ਹੈ ਢੂੰਡਦਾ ਫਿਰਦਾ? ਇਹ ਜੋਗੀ ਹੈ, ਇਹ ਆਹ ਮਾਲਾ ਵਾਲਾ ਸੰਤ ਹੈ, ਜਿਹੜੇ ਉਦਾਸੀ ਨੇ, ਬੈਰਾਗੀ ਨੇ, ਜੋਗੀ ਨੇ, ਇਹ ਢੂੰਡਦੇ ਫਿਰਦੇ ਨੇ ਤੀਰਥਾਂ 'ਚ। ਅੰਧਗਤ, ਅੰਧਗਤ ਗਤੀ ਕਹੀ ਹੈ, ਕਦੇ ਇੱਧਰ ਨੂੰ ਚਲਾਂਗਾ, ਕਦੇ ਇੱਧਰ ਨੂੰ ਚਲਾਂਗਾ, ਕਦੇ ਇੱਧਰ ਨੂੰ ਚਲਾਂਗਾ, ਕਦੇ ਇੱਧਰ ਨੂੰ ਚਲਾਂਗਾ, ਕਦੇ ਆਯੁਰਵੈਦਿਕ ਪੜ੍ਹਨ ਲੱਗ ਗਿਆ, ਕਦੇ ਜੋਤਿਸ਼ ਪੜ੍ਹਨ ਲੱਗ ਗਿਆ,
ਕਦੇ ਮੰਤਰ ਪੜ੍ਹਨ ਲੱਗ ਗਿਆ,
ਕਦੇ ਜੰਤਰ ਮੰਤਰ 'ਚ ਬਹਿ ਗਿਆ, ਕਦੇ ਕੁਛ ਲੱਗ ਗਿਆ, ਕਦੇ ਸਾਰਾ ਦਿਨ ਅੰਧਗਤ ਹੈ। ਅੰਧਗਤ ਅੰਨਾ ਹੋਇਆ
ਫਿਰਦਾ, ਸੰਤ
ਹਰ ਚਿੰਨਤ ਰਾਹੀਂ ਸੰਤ, ਨਾ ਹਰ ਦੀ ਖੋਜ ਕਰੀਏ ਨਾ ਸੰਤ ਦੀ ਖੋਜ ਕਰੀਏ, ਨਾ ਤਾਂ ਸੰਤ ਨੂੰ ਸੰਤ ਲੱਭਦਾ ਹੈ, ਅਸਲੀ ਸੰਤ ਔਰ ਨਕਲੀ ਸੰਤ ਦੀ ਪਛਾਣ ਨਹੀਂ ਕਰਦਾ। ਜਿਹੜਾ ਅਸਲੀ ਨਕਲੀ ਸੰਤ ਦੀ ਪਛਾਣ ਨਹੀਂ ਕਰਦਾ ਉਹ ਅੰਨਾ ਹੈ, ਉਹ ਅੰਧਗਤ ਹੈ। ਫਿਰ ਵੀ ਜਾਵੇ ਸੰਤਾਂ ਕੋਲ, ਨਕਲੀਆਂ ਕੋਲ, ਅੱਬਲ ਤਾਂ ਜਿਹੜਾ ਇੱਕ ਸੰਤ ਕੋਲ ਚਲਿਆ ਗਿਆ, ਦੂਆ ਉਹਨੇ ਛੱਡਿਆ ਹੀ ਨਹੀਂ, ਦੂਆ ਉਹ ਛੱਡਿਆ ਹੀ ਨਹੀਂ, ਉੱਥੇ ਹੀ ਰਹਿ ਗਿਆ। ਕਰਨਾ ਜੋ ਹੈ ਉਹ ਕਿਹੜਾ ਖੋਜ ਕਰਦਾ ਸੰਤ ਦੀ, ਸੰਤ ਝੂਠਾ ਕਿ ਸੱਚਾ? ਇਹ ਅੰਧਗਤ ਹੈ, ਆਪਣੀ ਜਾਣੇ ਦਾ ਕਹਿਣਾ ਮੈਂ ਧਰਮ ਦੇ ਵਿੱਚ ਗਤੀਸ਼ੀਲ ਹਾਂ, ਧਰਮ ਨੂੰ ਮੰਨਦਾ ਥੋੜ੍ਹੀ ਬਹੁਤਾ, ਚਲੋ ਧਰਮ ਦਾ ਪੜ੍ਹਾਈ ਵੀ ਪੜ੍ਹ ਲੈਂਦਾ ਥੋੜ੍ਹੀਆਂ ਬਹੁਤੀਆਂ ਗੱਲਾਂ ਵੀ ਜਾਣਦਾ, ਪਰ ਅੰਧਗਤ ਹੈ ਉਹ, ਜਾਣਾ ਕਿੱਥੇ ਨੂੰ ਕੋਈ ਪਤਾ ਨਹੀਂ, ਉਹਨੂੰ ਕੀ ਟਾਰਗੇਟ ਹੈ ਕੋਈ ਪਤਾ ਨਹੀਂ, ਟਾਰਗੇਟ ਵੀ ਕੋਈ ਨਹੀਂ, ਨਾ ਸੰਤ ਦਾ ਟਾਰਗੇਟ ਹੈ ਨਾ ਇਹਦਾ ਟਾਰਗੇਟ ਹੈ, ਨਾ ਸੰਤ ਟਾਰਗੇਟ ਦੱਸਦਾ, ਨਾ ਕੋਈ ਟਾਰਗੇਟ ਬਣਾਉਂਦਾ, ਟਾਰਗੇਟ ਇਹ ਕੋਈ ਹੈ ਨਹੀਂ ਧਰਮ ਦਾ, ਕੋਈ ਤਾਂ ਦੱਸੇ ਕਿਹਦਾ ਟਾਰਗੇਟ ਹੈ ਧਰਮ ਦਾ, ਦੁਨੀਆਂ 'ਚ ਇੰਨੀਆਂ ਮੱਤਾਂ ਨੇ, ਇੰਨੇ ਧਰਮ ਨੇ, ਕੋਈ ਆਦਮੀ ਦੱਸੇ ਕਿਹਦਾ ਟਾਰਗੇਟ ਹੈ, ਟਾਰਗੇਟ ਹੀ ਨਹੀਂ ਕਿਸੇ ਦਾ, ਕੋਈ ਈਸਾਈਆਂ ਦਾ ਕੋਈ ਟਾਰਗੇਟ ਨਹੀਂ, ਕੁੱਲ ਮਿਲਾ ਕੇ ਈਸਾਈਆਂ ਦਾ ਰਾਜ 'ਤੇ ਕਬਜ਼ਾ ਰੱਖਣਾ ਕਿਵੇਂ ਰੱਖਣਾ, ਇਹ ਹੈ, ਇਹਦੇ ਪਿੱਛੇ ਹੀ ਉਹਨਾਂ ਦਾ ਪੋਪ ਮਦਦ ਕਰਦਾ, ਇਹੀ ਇਸਲਾਮ ਵਾਲਿਆਂ ਦਾ ਟਾਰਗੇਟ ਹੈ, ਇਹ ਹਿੰਦੂਆਂ ਦਾ ਟਾਰਗੇਟ ਹੈ, ਇਹ ਸਿੱਖਾਂ ਦਾ, ਇਹੀ ਬੋਧੀਆਂ ਦਾ, ਸਾਰਿਆਂ ਦਾ ਟਾਰਗੇਟ ਇਹੀ ਹੈ, ਉਹ ਤਾਂ ਕੋਈ ਟਾਰਗੇਟ ਹੀ ਨਹੀਂ ਹੈ ਕਿਸੇ ਦਾ, ਕੋਈ ਪ੍ਰਚਾਰ ਵੀ ਨਹੀਂ ਕਰਦਾ ਟਾਰਗੇਟ ਦਾ, ਟਾਰਗੇਟ ਕੀ ਹੈ, ਭਗਤਾਂ ਨੇ ਟਾਰਗੇਟ ਦਾ ਪ੍ਰਚਾਰ ਕੀਤਾ, ਉਹ ਟਾਰਗੇਟ 'ਤੇ ਨਿਸ਼ਾਨੀ ਰਹੀ ਹੈ ਉਹਨਾਂ ਦੀ, ਹਾਂ ਕਹਾਣੀਆਂ ਪਾਈਆਂ ਹੋਈਆਂ ਨੇ ਵੀ ਟਾਰਗੇਟ ਚਾਹੀਦਾ, ਜਿਵੇਂ ਅਰਜਨ ਦਾ ਟਾਰਗੇਟ ਸੀ ਪੰਛੀ ਵਾਲਾ, ਗੱਲਾਂ ਕਰਦੇ ਨੇ ਟਾਰਗੇਟ ਦੀਆਂ, ਟਾਰਗੇਟ ਹੈ ਨਹੀਂ, ਗੱਲਾਂ ਜ਼ਰੂਰ ਨਾ ਟਾਰਗੇਟ ਦੀਆਂ ਕਰਦੇ, ਪਿੱਛੇ ਕਹਾਣੀਆਂ ਬਣਾਈਆਂ ਨੇ, ਹਿੰਦੂ ਦੱਸਣਾ ਵੀ ਤੁਹਾਡਾ ਟਾਰਗੇਟ ਕੀ ਹੈ, ਪੰਛੀ ਦਾ ਟਾਰਗੇਟ ਸੀ ਉਹਦੀ ਅੱਖ ਦਾ, ਤੁਹਾਡਾ ਟਾਰਗੇਟ ਕੀ ਹੈ, ਮਹਾਂਭਾਰਤ ਸੁਣਾਉਣ ਵਾਲੇ ਸੰਤਾਂ ਦਾ ਆਪਣਾ ਟਾਰਗੇਟ ਕੀ ਹੈ ਕਦੇ ਨਹੀਂ ਦੱਸਿਆ, ਕਹਾਣੀ ਸੁਣਾ ਕੇ, ਕਹਾਣੀ ਕਿਸੇ ਨੇ ਲਿਖਤੀ, ਕਹਾਣੀ ਤਾਂ ਲਿਖੀ ਸੀ ਧਰਮ ਦਾ ਟਾਰਗੇਟ ਬਣਾਓ ਤੁਸੀਂ, ਉਹ ਛੱਡਤਾ ਕਹਾਣੀ ਲੈ ਲਈ ਟਾਰਗੇਟ ਨਹੀਂ, ਕਿਉਂ ਕਹਾਣੀ ਲਿਖੀ ਸੀ ਉਹਦਾ ਨਹੀਂ ਕੋਈ ਮਤਲਬ, ਕਹਾਣੀ ਸੁਣਾ ਦਿੱਤੀ ਤੁਹਾਨੂੰ, ਕੋਈ ਕਿਸੇ ਦਾ ਧਰਮ ਟਾਰਗੇਟ ਹੀ ਨਹੀਂ ਹੈ, ਟਾਰਗੇਟ ਸੀ ਗੁਰਮਤ ਦਾ, ਸਿੱਖਾਂ ਨੇ ਉਹ ਟਾਰਗੇਟ ਛੱਡਿਆ ਹੋਇਆ ਭੁਲਾ ਦਿੱਤਾ, ਸੀ ਕਿਸੇ ਵੇਲੇ ਗੁਰੂਆਂ ਵੇਲੇ ਸੀ, ਬਾਅਦ 'ਚ ਵੀ ਰਿਹਾ, ਕੁਛ ਆਦਮੀਆਂ ਦਾ ਹੁਣ ਵੀ ਹੁੰਦਾ ਹੈਗਾ, ਪਰ ਜਿਹਨਾਂ ਦਾ ਕਬਜ਼ਾ ਸਿੱਖੀ ਤੇ ਉਹਨਾਂ ਦਾ ਟਾਰਗੇਟ ਕੋਈ ਨਹੀਂ, ਉਹਨਾਂ ਦਾ ਟਾਰਗੇਟ ਕੀ ਹੈ, ਉਹਨਾਂ ਦਾ ਟਾਰਗੇਟ ਉਹੀ ਹੈ ਜਿਹੜਾ ਦੂਜੀਆਂ ਮੱਤਾਂ ਨੇ, ਜਿਹਨਾਂ ਮੱਤਾਂ 'ਤੇ ਉਹ ਖਿਲਾਫ਼ ਨੇ ਉਹੀ ਟਾਰਗੇਟ ਉਹਨਾਂ ਦਾ, ਜੇ ਖਿਲਾਫ਼ ਸਿੱਖੀ ਤੋਂ ਜਿਹੜੀਆਂ ਮੱਤਾਂ ਵਾਲਾ ਹੀ ਟਾਰਗੇਟ ਸਾਡਾ ਹੈ, ਤਾਂ ਇਹਦਾ ਮਤਲਬ ਅਸੀਂ ਖੁਦ ਵੀ ਸਿੱਖੀ ਤੋਂ ਖਿਲਾਫ਼ ਹਾਂ, ਕਹਾਉਂਦੇ ਸਿੱਖਾਂ ਖਿਲਾਫ਼ ਵਾਲਿਆਂ ਨਾਲ ਖੜੇ ਹਾਂ, ਤੁਹਾਡਾ ਖਿਲਾਫ਼ ਵਾਲਿਆਂ ਨਾਲ ਸਾਡਾ, ਜਿਹੜੇ ਸਿੱਖੀ ਤੋਂ ਖਿਲਾਫ਼ ਨੇ ਪ੍ਰੇਮ ਉਹਨਾਂ ਨਾਲ ਹੈ ਸਾਡਾ, ਭਾਈਵਾਲੀ ਉਹਨਾਂ ਨਾਲ ਹੈ, ਕਿਉਂਕਿ ਉਹਨਾਂ ਦਾ ਸਾਡਾ ਟਾਰਗੇਟ ਇੱਕ ਹੈ, ਜੇ ਤਾਂ ਸਾਡਾ ਟਾਰਗੇਟ ਹੁੰਦਾ ਉਹਨਾਂ ਨਾਲ ਵੱਖਰਾ ਗੁਰੂ ਵਾਲਾ, ਉਹਨਾਂ ਦਾ ਟਾਰਗੇਟ ਹੋਰ ਹੈ, ਸਾਡਾ ਹੋਰ ਹੈ, ਸਾਡਾ ਵੀ ਮਾਇਆ ਦਾ ਟਾਰਗੇਟ ਹੈ, ਉਹਨਾਂ ਦਾ ਵੀ ਮਾਇਆ ਦਾ ਟਾਰਗੇਟ ਹੈ, ਕੰਪਰੋਮਾਈਜ਼ ਕਰ ਲੈਂਦੇ ਵੀ ਇੰਨੀ ਕੁ ਮਾਇਆ, ਇੰਨੀ ਕੁ ਪਾਵਰ ਤੂੰ ਲੈ ਲੈ, ਇੰਨੀ ਕੁ ਮੈਨੂੰ ਲੈ, ਵੰਡ ਲੈਂਦੇ ਰਾਜ ਦੇ ਵਿੱਚ, ਵੰਡ ਲੈਂਦੇ ਕੁਰਸੀਆਂ, ਵੰਡ ਲੈਂਦੇ, ਆਹੀ ਟਾਰਗੇਟ ਹੈ, ਹੋਰ ਕੁਛ ਨਹੀਂ, ਹਾਂਜੀ,
ਢੂੰਡਤ ਡੋਲੇ ਅੰਧਗਤ ਅਰ ਚੀਨਿਤ ਨਾਹੀਂ ਸੰਤ, ਕਹਿ ਨਾਮਾ ਕਿਉਂ ਪਾਈਏ ਬਿਨ ਭਗਤੋਂ ਭਗਵੰਤ,
ਬਿਨ ਭਗਤ ਉਹ ਭਗਵੰਤ, ਭਗਤੀ ਤੋਂ ਬਿਨਾਂ ਭਗਵੰਤ ਕਿਵੇਂ ਪਾਇਆ ਜਾ ਸਕਦਾ ਹੈ, ਲਿਆ ਕੇ ਗੱਲ ਭਗਤੀ 'ਤੇ ਫਿਰ ਖੜੀ ਕਰਦੀ, ਭਗਤੀ ਦੇ ਬਿਨਾਂ ਭਗਵੰਤ ਨਹੀਂ ਪਾਇਆ ਜਾ ਸਕਦਾ, ਪਰ ਦੁਨੀਆਂ ਦੇ ਇੰਨੇ ਲੋਕ ਇੰਨੀਆਂ ਮੱਤਾਂ ਵਾਲੇ, ਹਿੰਦੂ ਨੂੰ ਤਾਂ ਡਾਇਰੈਕਟ ਇਹਨਾਂ ਕਿਹਾ ਹੋਇਆ ਜਾਂ ਕਬੀਰ ਨੇ ਕਿਹਾ ਹਿੰਦੂ, ਇਹ ਹਿੰਦੂ ਸਾਰੇ ਅੰਧਗਤ ਨੇ, ਮੱਤਾਂ ਬਹੁਤ ਨੇ ਆਪਸ ਵਿੱਚ, ਡਿਫਰੈਂਸਿਸ ਬਹੁਤ ਨੇ ਸੰਤਾਂ ਦੇ ਆਪਸ ਵਿੱਚ, ਮੱਤ ਇੱਕ ਨਹੀਂ ਹੈ, ਹਿੰਦੂ ਮੱਤ ਖਿਚੜੀ ਮੱਤ ਹੈ, ਖੂਬ ਖਾਣਾ ਖਿਚੜੀ ਤਾਂ ਜਾਵੇਂ ਅੰਮ੍ਰਿਤ ਲਾਉਣ, ਇਹ ਖਿਚੜੀ ਬਣੇ ਫਿਰਦੇ ਨੇ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਇੱਕ ਮੱਤ ਹੀ ਨਹੀਂ ਹਨ, ਇਹ ਅੰਧਗਤ ਨੇ, ਨਾ ਹਰ ਦਾ ਪਤਾ ਨਾ ਸੰਤ ਦਾ ਪਤਾ ਇਹਨਾਂ ਨੂੰ, ਆਪਾਂ ਵਿਰੋਧੀ ਨੇ ਸਾਰੇ ਸੰਤ ਨੇ, ਉਹ ਕਹਿੰਦਾ ਮੈਂ ਵੀ ਸੰਤ ਹਾਂ, ਉਹ ਕਹਿੰਦਾ ਮੈਂ ਵੀ ਸੰਤ ਹਾਂ, ਹੈ ਰੂਹਾਂ ਦੇ ਇੱਕ ਦੂਜੇ ਦੇ ਵਿਰੋਧ 'ਚ ਖੜੇ, ਕਹਿ ਨਾਮਾ ਕਿਉਂ ਪਾਈ ਹੈ, ਭਗਤੀ ਦੇ ਬਿਨਾਂ ਭਗਵੰਤ ਕਿਵੇਂ ਪਾਇਆ ਜਾ ਸਕਦਾ, ਭਗਵੰਤ ਦੀ ਸਾਰੀ ਗੱਲ ਕਰਦੇ ਨੇ, ਭਗਵੰਤ ਦੀ ਪ੍ਰਾਪਤੀ ਦੀ ਸਾਰੀ ਗੱਲ ਕਰਦੇ ਨੇ, ਭਗਤੀ ਕੋਈ ਵੀ ਨਹੀਂ ਕਰਦਾ, ਭਗਤੀ ਦੇ ਬਿਨਾਂ ਭਗਵੰਤ ਕਿਵੇਂ ਪਾਇਆ ਜਾਊਗਾ, ਕਹਿ ਨਾਮਾ ਕਿਉਂ ਪਾਈ ਹੈ,
ਹਰਸੋ ਹੀਰਾ ਛੱਡ ਗਏ ਕਰੇ ਆਣ ਕੀ ਆਸ, ਤੇ ਨਰ ਦੋਜ ਬਜਾਏਗੇ ਸਤ ਪਾਖੇ ਰਵਿਦਾਸ,
ਹੁਣ ਰਵਿਦਾਸ ਦੇ ਨਾਂ ਦਾ ਸ਼ਲੋਕ ਹੈ, ਕੁਛ ਰਵਿਦਾਸ ਨੇ ਗੱਲ ਕਹੀ ਹੋਊਗੀ, ਕੁਛ ਨਾਮੇ ਦੀ ਗੱਲ ਸੁਣੀ ਹੋਊਗੀ ਕਬੀਰ ਨੇ, ਨਾਮਾ ਵੀ ਕਬੀਰ ਵੇਲੇ ਹੀ ਹੋਇਆ ਵੀ ਨਾਮਾ ਐਂ ਕਹਿੰਦਾ ਉਹ ਨਾਮੇ ਦੇ ਨਾਮ ਦਾ ਸ਼ਲੋਕ ਲਿਖਤਾ ਕਬੀਰ ਨੇ ਲਿਖਿਆ ਕਬੀਰ ਦਾ ਹੀ ਹੋਇਆ ਕਿਸੇ ਨੇ ਕਿਹਾ ਵੀ ਨਾਮਾ ਆਹ ਗੱਲ ਕਹਿੰਦਾ ਉਹਨਾਂ ਨੇ ਕਿਹਾ ਵੀ ਠੀਕ ਕਹਿੰਦਾ ਨਾਮੇ ਦੀ ਗੱਲ 'ਤੇ ਮੋਹਰ ਲਾਈ ਹੈ ਭਗਵੰਤ ਭਗਤੀ ਤੋਂ ਬਿਨਾਂ ਭਗਵੰਤ ਨਹੀਂ ਮਿਲਦਾ ਇਹ ਕਥਨ ਕਿਤੇ ਸੁਣਿਆ ਨਾਮੇ ਤੋਂ ਕਿਸੇ ਨੇ ਦੱਸਿਆ ਵੀ ਉਹ ਐਂ ਕਹਿੰਦਾ ਭਗਤੀ ਤੋਂ ਬਿਨਾਂ ਭਗਵੰਤ ਨਹੀਂ ਮਿਲ ਸਕਦਾ ਕਬੀਰ ਕਹਿੰਦਾ ਗੱਲ ਠੀਕ ਕਹਿੰਦਾ ਉਹਦੀ ਗੱਲ ਮੋਹਰ ਲਾਤੀ ਖਿਆਲ ਉਹਦਾ ਹੀ ਹੈ ਨਾਮੇ ਦਾ ਨਾਂ ਲਿਖਤਾ ਨਾਲ ਕਬੀਰ ਦਾ ਆਪਣਾ ਨਹੀਂ ਨਾਂ ਲਿਖਿਆ ਨਾਂ ਨਾਮੇ ਦਾ ਲਿਆ ਕਿਉਂ ਖਿਆਲ ਨਾਮੇ ਦਾ ਕਬੀਰ ਸ਼ਲੋਕ ਕਬੀਰ ਦਾ ਨਾਮੇ ਦੀ ਗੱਲ ਸੁਣੀ ਕਿਤੋਂ ਕਿ ਨਾਮਾ ਇਹ ਕਹਿੰਦਾ ਕਬੀਰ ਨੂੰ ਆ ਕੇ ਪੁੱਛਿਆ ਵੀ ਗੱਲ ਠੀਕ ਹੈ ਉਹ ਕਹਿੰਦਾ ਬਿਲਕੁਲ ਠੀਕ ਹੈ ਸ਼ਲੋਕ ਹੀ ਬਣਾ ਕੇ ਲਿਖੋ ਨਾਮੇ ਦਾ ਹਾਲਾਂਕਿ ਇਹੋ ਜਿਹਾ ਸ਼ਲੋਕ ਹੈ ਨਹੀਂ ਨਾਮਦੇਵ ਦਾ ਨਹੀਂ ਇਹ ਸ਼ਲੋਕ ਇਹੋ ਜਿਹਾ
ਖਿਆਲ ਹੋ
ਗਿਆ ਖਿਆਲ ਹੋਦਾ ਲਫਜ਼ ਆਪਣੇ ਦੇ ਦਿੱਤੇ ਕਬੀਰ ਨੇ ਉਹਨੂੰ ਇਵੇਂ ਰਵਿਦਾਸ ਦਾ ਪਤਾ ਲੱਗ ਗਿਆ ਰਵਿਦਾਸ ਉੱਥੇ ਹੀ ਹੈ ਕਾਸ਼ੀ ਦੇ ਵਿੱਚ ਕਿਤੇ ਰਵਿਦਾਸ ਨੇ ਕੋਈ ਗੱਲ ਕਹਿਤੀ ਹੋਊਗਾ ਹਰ ਕਿਸੇ ਨੂੰ ਕਿਸੇ ਨੂੰ ਕਹਿਤੀ ਘੁੰਮਦੀ ਫਿਰਦੀ ਕਬੀਰ ਨੂੰ ਪੁੱਛ ਲਈ ਉਹਨਾਂ ਨੇ ਵੀ ਆਹ ਕਹਿੰਦਾ ਰਵਿਦਾਸ ਕਹਿੰਦੇ ਠੀਕ ਕਹਿੰਦਾ ਬਿਲਕੁਲ ਇਹ ਰਵਿਦਾਸ ਦੀ ਗੱਲ ਹੈ ਲਫਜ਼ ਲਫਜ਼ ਕਿਹਦੇ ਨੇ ਲਫਜ਼ ਕਬੀਰ ਦੇ ਹੀ ਨੇ ਕਬੀਰ ਨੇ ਆਪਣਾ ਨਾਂ ਨਹੀਂ ਲਿਖਿਆ ਪਰ ਖਾਤੇ ਕਬੀਰ ਦੇ ਜੈ ਸ਼ਲੋਕ ਹਾਂਜੀ
ਹਰਸੋ ਹੀਰਾ ਛਾੜ ਗਏ ਕਰੇ ਆਣ ਕੀ ਆਸ ਤੇ ਨਾਲ ਜੋ ਦੋਜਕ ਜਾਏਗੇ ਸਤ ਪਾਕੇ ਰਵਿਦਾਸ
ਰਵਿਦਾਸ ਕਹਿੰਦਾ ਵੀ ਜਿਹੜਾ ਹਰ ਅੰਦਰ ਹਰ ਹੈ ਹਿਰਦੇ 'ਚ ਉਹਨੂੰ ਛੱਡ ਕੇ ਜਿਹੜੇ ਹੋਰ ਆਸ ਕਰਦੇ ਨੇ ਹਰ ਦੀ ਉਹ ਮੂਰਤੀ ਪੂਜਾ ਵਾਲੇ
ਤੇ ਨਾਲ ਦੋਜਕ ਜਾਏਗੇ
ਉਹਨੇ ਮੂਰਤੀ ਬਣਾਈ ਬੈਠੇ ਵਿਸ਼ਨੂੰ ਦੀ ਹਰ ਕਹਿੰਦੇ ਨੇ ਕ੍ਰਿਸ਼ਨ ਦੀ ਇਹ ਦੋਜਕ ਜਾਣਗੇ ਸਾਰੇ ਕਿਤੇ ਐਂ ਕਹਿ ਦਿੱਤਾ ਹੋਰ ਉਹਨਾਂ ਦਾ ਕਿਹਾ ਵੀ ਇਹ ਠੀਕ ਹੈ ਦੋਜਕ ਜਾਣਗੇ ਕਬੀਰ ਕਹਿੰਦਾ ਵੀ ਜੋ ਇਹ ਇਹ ਦੋਜਕ ਜਾਣਗੇ ਹੀ ਜਾਣਗੇ ਉਹਨੇ ਤਾਂ ਕਿਹਾ ਕਬੀਰ ਦੀ ਗੱਲ ਸੁਣ ਕੇ ਸਮਝ ਕੇ ਕਿਹਾ ਉਹ ਕਿਸੇ ਨੇ ਕਿਹਾ ਵੀ ਇੱਦਾਂ ਰਵਿਦਾਸ ਆਹ ਗੱਲ ਕਹਿੰਦਾ ਉਹ ਕਹਿੰਦਾ ਰਵਿਦਾਸ ਦੇ ਨਾਂ ਉਹਦੇ ਸ਼ਲੋਕ ਲਿਖਤਾ ਇੱਕ ਤਾਂ ਰਵਿਦਾਸ ਗਵਾਹ ਬਣਾ ਲਿਆ
ਸਤਿ ਪਾਤਸ਼ਾਹ ਰਵਿਦਾਸ
ਰਵਿਦਾਸ ਵੀ ਆਹ ਗੱਲ ਮੰਨਦਾ ਮੇਰੀ ਇੱਕ ਇੱਕ ਬੰਦਾ ਖੜਾ ਹੋ ਗਿਆ ਉਹ ਤੁਹਾਡੇ ਖਿਲਾਫ ਕਹਿਣ ਵਾਲਾ ਉਹਨਾਂ ਨੂੰ ਚੈਲੰਜ ਕਰਤਾ ਨਾਲੇ ਸਤਿ ਭਗਤ ਰਵਿਦਾਸ ਰਵਿਦਾਸ ਦੀ ਗੱਲ ਠੀਕ ਹੈ ਠੀਕ ਕਹਿੰਦਾ ਰਵਿਦਾਸ ਦੀ ਗੱਲ ਨੂੰ ਸੱਚ ਕਹਿੰਦਾ ਸੱਚ ਕਹਿੰਦਾ ਰਵਿਦਾਸ ਜੇ ਕਹਿੰਦਾ ਰਵਿਦਾਸ ਤਾਂ ਸੱਚ ਕਹਿੰਦਾ ਰਵਿਦਾਸ ਕਬੀਰ ਨੇ ਆਪਣੀ ਮੋਹਰ ਲਾ ਦਿੱਤੀ ਹਾਂਜੀ
ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ ਨਾਹੀ ਤਾਂ ਕਰ ਬੈਰਾਗ ਬੈਰਾਗੀ ਬੰਧਨ ਕਰੇ ਤਾਂ ਕੋ ਬੜੋ ਅਭਾਗ
ਹੁਣ ਲੋਕਾਂ ਨੂੰ ਇਹ ਸੀਗਾ ਵੀ ਦੋ ਬੰਦਿਆਂ ਦਾ ਇਹਨੇ ਨਾਂ ਲਿਆ ਕਬੀਰ ਖੁਦ ਵੀ ਕ੍ਰਿਸ਼ਤੀ ਹੈ ਰਵਿਦਾਸ ਵੀ ਕ੍ਰਿਸ਼ਤੀ ਹੈ ਨਾਮਦੇਵ ਵੀ ਕ੍ਰਿਸ਼ਤੀ ਹੈ ਇਹਨਾਂ ਸਾਧ ਕੋਈ ਵੀ ਨਹੀਂ ਹੈ ਘਰ ਕਿਸੇ ਨੇ ਨਹੀਂ ਛੱਡਿਆ ਸਾਰੇ ਆਪਣਾ ਕੰਮ ਕਰਕੇ ਖਾਂਦੇ ਉਹ ਛੀਪਾ ਛੀਪਾ ਨਾਮਦੇਵ ਸਿਉਂਦਾ ਵੀ ਰਿਹਾ ਕੱਪੜੇ ਛਾਪਾ ਛਾਪਦਾ ਵੀ ਰਿਹਾ ਚੰਦੇ ਵਗੈਰਾ ਰਜਾਈਆਂ ਦੇ ਛਾਪਦੇ ਹੁੰਦੇ ਸੀ ਉਹ ਛਾਪਦੇ ਹੀ ਹੁੰਦੇ ਸੀ ਤੇ ਇਹ ਦੇਖ ਲੈ ਆਪਣਾ ਕੰਮ ਕਰਦਾ ਹੀ ਹੈ ਢੋਲ ਢੋਂਦਾ ਡੰਗਰ ਢੋਂਦਾ ਮਰੇ ਹੋਏ ਚਮੜਾ ਵੀ ਲਾਉਂਦਾ ਆਪਣਾ ਜੋ ਕਿੱਤਾ ਕਰਦਾ ਇਹ ਇਹ ਖੱਡੀ ਪੁੱਟਦਾ ਤਿੰਨੇ ਬੰਦੇ ਤਾਂ ਕ੍ਰਿਸ਼ਤੀ ਨੇ ਇਹ ਸੰਤਾਂ ਦੀ ਗੱਲੇ ਨਹੀਂ ਕਰਦੇ ਇਹ ਇਹਨਾਂ ਨੂੰ ਭਗਤ ਮੰਨਦੇ ਨੇ ਬਾਕੀ ਭਗਤੇ ਨਹੀਂ ਮੰਨਦੇ ਕਿਸੇ ਨੂੰ ਇਹ ਸਵਾਲ ਦੇ ਜਵਾਬ 'ਚ ਉਹ ਕਹਿੰਦੇ ਨੇ ਜੇ ਧਰਮ ਕਰਨਾ ਹੈ ਦੁਨੀਆਂ ਦੇ ਵਿੱਚ ਧਰਮ ਕਮਾਉਣਾ ਹੈ ਤਾਂ ਪਹਿਲਾਂ ਕ੍ਰਿਸ਼ਤੀ ਰਹੀ
ਧਰਮ ਕਰ ਨਹੀਂ ਤਾਂ ਕਰ ਵੈਰਾਗ ਵੈਰਾਗੀ ਬੰਧਨ ਕਰੇ ਤਾਂ ਕੋ ਬੜੋ ਅਭਾਗ
ਜੇ ਗ੍ਰਹਿ ਕਰੇ
ਤਾਂ ਧਰਮ ਕਰ
ਤਾਂ ਧਰਮ ਕਰ ਜੇ ਤੈਨੂੰ ਘਰ ਚਾਹੀਦਾ ਨਾ ਜੇ ਘਰ ਵਾਰੀ ਹੋਣਾ ਘਰ ਚਾਹੀਦਾ ਇੱਥੇ ਨਹੀਂ ਘਰ ਹੈਗਾ ਕਿਤੇ ਜੇ ਕੋਠੀ ਬਣਾਉਣੀ ਹੈ ਨਾ ਕਦੇ ਰਹਿਸ਼ ਪੱਕੀ ਤਾਂ ਧਰਮ ਕਰ ਲੈ ਨਹੀਂ ਤਾਂ ਥਾਵਾਂ ਹੀ ਰਹੇਗਾ
ਨਹੀਂ ਤਾਂ ਕਰ ਵੈਰਾਗ
ਭਾਈ ਜੇ ਤੇ ਤੁਸੀਂ ਵੈਰਾਗ ਕਰਕੇ ਦੇਖ ਲੈ ਤਿਆਗ ਕਰਕੇ ਦੇਖ ਲੈ ਗ੍ਰਹਿ ਦੇ ਵਿੱਚ ਦੋ ਚੀਜ਼ਾਂ ਕਹਿ ਗਿਆ ਕ੍ਰਿਸ਼ਤ ਆਸ਼ਰਮ ਦੀ ਵੀ ਗੱਲ ਕਰ ਗਿਆ ਗ੍ਰਹਿ 'ਚ ਆਪਣੇ ਹਿਰਦੇ ਦੀ ਵੀ ਗੱਲ ਕਰ ਗਿਆ ਗ੍ਰਹਿ ਦੇ ਵਿੱਚ ਸੱਚਖੰਡ ਦੀ ਵੀ ਗੱਲ ਕਰ ਗਿਆ ਜੇਕਰ ਕਰੇ
ਧਰਮ ਕਰ
ਤਾਂ ਧਰਮ ਕਰ, ਧਰਮ ਦਾ ਕਰਮ ਕਰ। ਪਰ ਗ੍ਰਹਿ ਕਰੇ ਲੱਭਦਾ ਨਾ, ਗ੍ਰਹਿ ਕਰੇ ਤੂੰ ਇਹ ਹੈ। ਜੇ ਗ੍ਰਿਸ਼ਤੀ ਬਣਨਾ ਤਾਂ
ਗ੍ਰਿਸ਼ਤੀ
ਜੀਵਨ ਹਾਸਲ ਕਰਨਾ ਤਾਂ ਧਰਮ ਕਰੇ ਨਹੀਂ ਡੁੱਬ ਜਾਏਗਾ ਉਹ ਮਾਇਆ 'ਚ। ਠੀਕ ਹੈ, ਉਹ ਮਾਇਆ ਵਧੂਗਾ, ਉਹ ਮਾਇਆ ਜ਼ਰੂਰ ਵਧੂਗਾ, ਇਹਦੇ ਨਾਲ ਜ਼ਿੰਮੇਵਾਰੀਆਂ ਵੀ ਵਧਣਗੀਆਂ। ਪਰ ਧਰਮ ਦਾ ਲੜਨਾ ਛੱਡੀ, ਧਰਮ ਦਾ ਲੜ ਛੱਡ ਕੇ ਪਾਰ ਹੋ ਸਕਦਾ ਕ੍ਰਿਸ਼ਤ ਆਸ਼ਰਮ 'ਚੋਂ, ਨਹੀਂ ਤਾਂ ਕਰ ਬੈਰਾਗ। ਜੇ ਤੂੰ ਸਮਝਦਾ ਵੀ ਧਰਮ ਇਹ ਵਧਾ ਕੇ ਮੈਂ ਮੁਸ਼ਕਲ ਆ ਮੈਨੂੰ ਧਰਮ ਕਮਾਉਣ, ਫਿਰ ਵੈਰਾਗ ਕਰ ਲਾ। ਉਦੋਂ ਇਹ ਖਿਆਲ ਸੀ ਸਾਧੂ ਕਹਿੰਦਾ ਵੀ ਜੇ ਕ੍ਰਿਸ਼ਤ ਆਸ਼ਰਮ ਕਰ ਲਿਆ ਹੋਰ ਮਗਰ ਲਾ ਲਏ ਬੰਦੇ ਤਾਂ ਮੁਸ਼ਕਲ ਹੋ ਜੂਗਾ, ਵੈਰਾਗ ਇਹ ਠੀਕ ਹੈ। ਗ੍ਰਹਿ ਦੇ ਵਿੱਚ ਮਾਇਆ ਵਿੱਚ ਉਦਾਸੀ ਹੋਣਾ ਬੜਾ ਮੁਸ਼ਕਲ ਹੈ, ਉਹ ਸਮਝਦੇ ਸੀ ਮੁਸ਼ਕਲ ਹੈ। ਕਹਿੰਦਾ ਨਹੀਂ ਤਾਂ ਕਰ ਵੈਰਾਗ, ਚੱਲ ਵੈਰਾਗ ਕਰ ਲੈ।
ਵੈਰਾਗੀ ਬੰਧਨ ਕਰੇ ਤਾਂ ਕੋ ਬੜੋ ਅਭਾਗ,
ਵੈਰਾਗੀ ਬੰਧਨ ਕਰੇ, ਜੇ ਬੰਧਨ ਕਰ ਲਿਆ ਜੇ ਡੇਰਾ ਬਣਾ ਲਿਆ ਵੈਰਾਗੀ ਹੋ ਗਏ। ਸਾਰੇ ਵੈਰਾਗੀਆਂ ਦੇ ਡੇਰੇ ਬਣਾਏ ਹੋਏ ਸੀ, ਸਾਰੇ ਵੈਰਾਗੀ ਵੱਡੇ ਵੱਡਿਆਂ ਦੇ ਬੜੇ ਬੜੇ ਆਸ਼ਰਮ ਬਣਾਏ ਹੋਏ ਸੀ, ਸਰਿਆ ਨਹੀਂ ਕਿਸੇ ਦਾ ਵੀ। ਜੋਗੀਆਂ ਦੇ ਬੜੇ ਬੜੇ ਮੱਠ ਬਣਾਏ ਹੋਏ ਸੀ। ਅਸਰੀ ਚੰਦ ਨੂੰ ਕੀ ਸੰਭਾਲਿਆ ਸੀ, ਸਾਰੀਆਂ ਜਾਇਦਾਦਾਂ ਹੁਣ ਤੇ ਪਈਆਂ ਨੇ, ਕਿੰਨਾ ਚਿਰ ਹੋ ਗਿਆ, ਜਾ ਕੇ ਦੇਖੋ ਕਿੰਨੀਆਂ ਜਾਇਦਾਦਾਂ ਨੇ ਇਹਨਾਂ ਨੂੰ। ਉਹ ਕੀ ਹੈ ਫਿਰ, ਉਹ ਤਾਂ ਘ੍ਰਿਸ਼ਤ ਨਹੀਂ ਹੈ। ਇੰਨੀਆਂ ਇੰਨੀਆਂ ਜ਼ਮੀਨਾਂ ਨੇ ਉਹਨਾਂ ਨੂੰ, ਇੰਨੇ ਇੰਨੇ ਆਮ ਘ੍ਰਿਸ਼ਤੀਆਂ ਨੂੰ ਕਿੰਨੇ ਗੁਣਾ ਜ਼ਿਆਦਾ ਅਮੀਰ ਨੇ ਉਹ। ਨਹੀਂ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੇ
ਤਾਂ ਕੋ ਬੜੋ ਅਭਾਗ,
ਫਿਰ ਤੇਰੇ ਵੜ ਕੇ ਮਾੜੇ ਕਰਮ ਨਹੀਂ ਕਿਸੇ ਦੇ, ਫਿਰ ਡੇਰਾ ਬਣਾ ਕੇ ਫਿਰ ਤਾਂ ਉਦੋਂ ਵੀ ਜ਼ਿਆਦਾ ਜ਼ਿੰਮੇਵਾਰੀ ਹੋ ਗਈ ਤੇ, ਫਿਰ ਬੈਰਾਗੀ ਕਾਹਦਾ ਰਹਿ ਗਿਆ ਤੂੰ, ਫਿਰ ਹਰਾਮ ਦੀ ਖਾਣ ਤੇ ਹੋ ਜਾਏਗਾ, ਐਸ਼ ਪ੍ਰਸਤੀ 'ਚ ਪੈ ਜਾਏਗਾ। ਕਹਦਾ ਵੀ ਪੱਤਾ ਰੱਖ, ਪੱਤਾ ਬਣਾ ਰੱਖ, ਹੱਥ 'ਤੇ ਹੀ ਪਾ ਲੈ ਖਾ ਲੈ, ਉਦੋਂ ਤੱਕ ਠੀਕ ਸੀ। ਜੋ ਮਿਲਿਆ ਆ ਤੇਰੇ ਕੋਲ ਥੇੜੀ ਹੈਗੀ, ਥੇੜੀ 'ਤੇ ਪਾ ਲੈ ਖਾ ਲੈ, ਇਹਦੇ ਦੀ ਹੱਥ ਧੋਤਾ ਗਾਂਹ ਚਲਾ ਜਾ। ਫਿਰ ਪੱਤਾ ਰੱਖਣ ਲੱਗ ਗਏ ਇੱਕ ਬੜਾ ਸਾਰਾ, ਉਹਦੇ ਪਾ ਲਿਆ ਖਾ ਲਿਆ, ਪੱਤਾ ਸੁੱਟਤਾ ਚੈਲ। ਉਦੋਂ ਤੱਕ ਤਾਂ ਵੈਰਾਗੀ ਸੀ, ਜਦ ਕਾਰ ਲੈ ਲਈ ਇਹ ਲੈ ਲਈ ਉਹ, ਫਿਰ ਵੈਰਾਗੀ ਰਹਿ ਗਿਆ, ਫਿਰ ਵੈਰਾਗੀ ਕਿੱਥੇ ਰਹਿ ਗਿਆ, ਫਿਰ ਸੰਤ ਕਿੱਥੇ ਰਹਿ ਗਿਆ ਉਹ। ਨਹੀਂ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾਂ ਕੋ ਬੜੋ, ਇਹਨਾਂ ਤੋਂ ਬੜੇ ਮਾੜੇ ਕਰਮੇ ਨਹੀਂ ਸੰਤਾਂ ਤੋਂ ਕਿਸੇ ਦੇ। ਜੋ ਕੁਛ ਇਹ ਕਰ ਰਹੇ ਨੇ ਸਭ ਨੂੰ ਪਤਾ, ਇਹਨਾਂ ਨੂੰ ਖੁਦ ਨੂੰ ਪਤਾ। ਆਮ ਸਧਾਰਨ ਆਦਮੀ ਦੇ ਉੱਤੇ ਇੰਨਾ ਕਰਜ਼ਾ ਨਹੀਂ ਹੈ ਜਿੰਨਾ ਸੰਤ 'ਤੇ ਕਰਜ਼ਾ। ਉਹ ਤਾਂ ਵਿਚਾਰਾ ਆਪਣੀ ਕਮਾਈ 'ਚੋਂ ਕੁਛ ਨਾ ਕੁਛ ਦੇ ਦਿੰਦਾ ਇਹਨਾਂ ਨੂੰ, ਲੈਂਦਾ ਤਾਂ ਇਹਨਾਂ 'ਤੇ ਕੁਛ ਨਹੀਂ, ਇਹ ਤਾਂ ਕਿਸੇ ਨੂੰ ਕੁਛ ਨਹੀਂ ਦਿੰਦੇ, ਨਾ ਹੀ ਕੋਈ ਕੁਛ ਹੈ। ਠੱਗੀ ਮਾਰਦੇ ਨੇ, ਝੂਠ ਬੋਲਦੇ ਨੇ, ਇਹਨਾਂ ਨਾਲ ਕੋਈ ਨਹੀਂ ਝੂਠ ਬੋਲਦਾ। ਹੁਣ ਕਦੇ ਕਦੇ ਇਹਨਾਂ ਨਾਲ ਵੀ ਠੱਗੀ ਮਾਰ ਲਾ ਕੇ ਪਤਾ ਲੱਗ ਗਿਆ ਵੀ ਠੱਗਣੇ। ਹਾਂਜੀ, ਨਹੀਂ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾਂ ਕੋ ਬੜੋ, ਜੇ ਬੈਰਾਗੀ ਹੋ ਕੇ ਬੰਧਨ 'ਚ ਪੈ ਗਿਆ ਫਿਰ ਤਾਂ ਤੂੰ ਮਾੜੇ ਕਰਮ ਨਹੀਂ ਕਿਸੇ ਦੇ। ਹਾਂਜੀ।